ट्रक ल्यूब चेते आही ना रखियो ट्रक दी बढ़िया सर्विस ले क्विक ट्रक ल्यूब लॉजी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर क्विक ट्रक ल्यूब
770 AM दे प्यारे प्यारे श्रोतियो मेरा यानी कि डॉक्टर नरेंद्र रवि दा आप सब नूं प्यार भरिया नमस्कार सलामालेकम सत श्री अकाल एंड वेरी गुड ईवनिंग। जिमें कि तुहानूं पता ही है कि आपां हर इतवार नूं 4 बजे तों लैके 5 बजे तक माइंड एंड बॉडी प्रोग्राम लाके तुहाडी सेवा दे विच हाजिर हुंना। मैं इह जिहड़ा प्रोग्राम है इह अरफा मुजफ्फर जी दे सहयोग दे नाल पेश कीता जांदा है। जदों भी तुसीं कदे कोई मकान लैणा होवे जां बेचना होवे ईवन कोई बिजनेस है बिजनेस लैना है जां बेचना है जां कोई रह लैनी है मैं हमेशा ये ताकीद करदा तुहानूं कि तुसी सब तो पहला अपने रिश्तेदार नूं अपने यार दोस्त नूं अपने पेंडू नूं अपने दोस्त दे दोस्त नूं जिन्हों भी बुलाउणा बुला लो एक नूं ना बुलाया करो दो तीन चार नूं बुलाओ ते उस तो बाद उन्हां नाल सवारे सवाल पुछो सारियां गल्लां पुछो कमीशन किन्नी लेंगा जदों इह मिठियां जिहियां गल्लां पैंदे ने ना जदों शाम नूं तुसीं गलासी खड़काउणी हो वी गलासी पी के साइन कर दो बड़ा वधिया बंदा क्योंकि उहने पैसे कमाउणे ने खुल्ले तुहाडे हत्थ चों इस करके वधिया बंदा है। तुहानूं लैण तों बाद कारपेट लै दूगा कोई सोफा लै दूगा 500-700 हज़ार डालर दा चैक दे दूगा तुसीं कहोगे बल्ले ही बल्ले। फिर साल नूं 6 महीने नूं जो तुहानूं पता लगदा वी मैनूं तां चंगा रगड़ा मार गया फिर आप पछताए होत गया जब चिड़िया चुगी खेत। सो मैं इस करके तुहानू पहला इनफॉर्म करदा पहला वार्न करदा पहला तुहानू ये ताकीद करदा कि तुसी एक बार जरूर उन्हां दे नाल अरफा मुजफ्फर जी नूं भी बुला लो कल्लियां नूं जो भी वह तुहानू कहिंदे ने जो भी तुहाडे दिल दे शक शिकवे ने कोई तुहाडा सवाल है उन्हां नूं खुल के पुछो बस मेरी इन्नी गल है। उस तो बाद तुसीं फैसला करो जो ताड़ी आत्मा मनदी है जो ताड़ी घरवाली मनदी है जो ताड़ा घरवाला मनदा है जो ताड़ा परिवार मनदा है फिर उहदे नाल चलो। जदों तुसीं अखां मीच के साइन करदे हो संग दे कहिंदे नहीं उह कहिंदे ने कोई नहीं कर लांगे कोई नहीं जिहड़ा कोई नहीं हलणा ठगी दा जाल है। मेरे हिसाब नाल जिहड़े बंदा स्पष्ट उह पहलां दस्सू वी मैं तां आह करना तुहानूं आह देऊंगा हांजी। सो स्पष्ट तुसीं गल्लां करो स्पष्ट देखो फिर देखो ये जदों तुहाडे इन्ने पैसे बच सकते हैं कि तुसीं डाउन पेमेंट भी दे दिंदे उहदे विच 20-25-25-30-30 हज़ार क्योंकि अज्ज मकान जिहड़ा हैगा 1 मिलियन 1.5 मिलियन 2 मिलियन 3 मिलियन दे दा मकान ने जे तुहानूं कमीशन तुहानूं जिहड़ी कारपेट जाना जां सोफा लैणा जां दरवाजा ठीक करा देना जां 1,000 दा चैक देण नाल जे तुहाडे 25-30 हज़ार डालर मुड़ के आ जाण ते उह तुसीं डाउन पेमेंट दिओ तां ही मैं कहिंदा खरे हो लो गल। लोग दसदे नहीं पूरी गल कि लुकी भी की चीज़ है। कई बारी असी जदों बिजनेस करते हैं ना उदों फस जाने जो फस जाने मिठियां गल्लां तो बंदा बहुत वधिया बंदा बहुत वधिया बंदा आप ही वधिया क्योंकि उहने तुहानूं जाल च फसा लिया ते जिहड़ा बंदा कौड़ा हुंदा स्पष्ट हुंदा जिहड़ा बंदा असूलां वाला हुंदा उह असूल दी गल करदा उह चाहुंदा कि रात नूं मैं आराम नाल सौवां ਇਹ ਨਾ ਵੀ ਪੈਗ ਲਾ ਕੇ ਨੀਂਦ ਆਉਂਦੀ ਹੋਵੇ ਗੋਲੀਆਂ ਖਾ ਕੇ ਨੀਂਦ ਆਉਂਦੀ ਹੋਵੇ ਕਿਉਂਕਿ ਠੱਗੀਆਂ 50 ਮਾਰੀਆਂ ਹੁੰਦੀਆਂ ਝੂਠ 50 ਮਾਰੇ ਹੁੰਦੇ ਨੇ। ਸੋ ਸੱਚੇ ਸੁੱਚੇ ਬੰਦੇ ਦੀ ਜਿਹੜੀ ਇਹ ਕਦਰ ਉਦੋਂ ਹੀ ਪਤਾ ਲੱਗੂਗੀ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਅਵੈਲੂਏਟ ਕਰਦੇ ਹੋ ਕੰਪੇਅਰ ਕਰਦੇ ਹੋ ਮੁਕਾਬਲਾ ਕਰਦੇ ਹੋ। ਸੋ ਮੈਂ ਹਮੇਸ਼ਾ ਹੀ ਤੁਹਾਨੂੰ ਤਾਕੀਦ ਕਰਦਾ ਕਿ ਸਾਰਿਆਂ ਨੂੰ ਬੁਲਾਓ ਇਕੱਲੇ ਇਕੱਲੇ ਨੂੰ ਬੁਲਾ ਕੇ ਗੱਲਬਾਤ ਕਰੋ ਲਿਖ ਲਓ ਫਿਰ ਅਰਫਾ ਮੁਜੱਫਰ ਜੀ ਨੂੰ ਬੁਲਾ ਲਓ ਆਪਾਂ ਕਿਹੜਾ ਕੋਈ ਪੈਸਾ ਦੇਣਾ। ਸੋ ਜੇ ਤੁਹਾਡਾ ਮਨ ਮੰਨੇ ਫਿਰ ਮੈਂ ਤਾਂ ਸਿਰਫ ਇਹ ਕਿਹਾ ਬੁਲਾ ਲਓ ਫਿਰ ਪਤਾ ਲੱਗੂ ਗਧੇ ਅਤੇ ਘੋੜੇ 'ਚ ਕੀ ਫਰਕ ਹੈ ਔਰ ਤੁਸੀਂ ਫਿਰ ਮੈਨੂੰ ਯਾਦ ਕਰੋਗੇ ਵੀ ਵਾਕਿਆ ਜੀ ਜਿਹੜਾ ਤੁਸੀਂ ਗੱਲ ਕਹੀ ਸੀ ਸਾਡੇ ਤਾਂ ਹਜ਼ਾਰਾਂ ਹੀ ਡਾਲਰ ਬਚਾ ਲਏ 100 ਨਹੀਂ ਹਜ਼ਾਰਾਂ ਹੀ ਡਾਲਰ ਵੀ ਬਚਾਏ ਕੰਮ ਵੀ ਵਧੀਆ ਕੀਤਾ ਅਤੇ ਇਮਾਨਦਾਰ ਵੀ ਹੈ ਬੋਲਚਾਲ ਦਾ ਸਲੀਕਾ ਵੀ ਹੈ ਹਲੀਮੀ ਵੀ ਹੈ। ਸੋ ਸਾਰੇ ਗੁਣ ਨੇ ਫਿਰ ਤੁਸੀਂ ਹਮੇਸ਼ਾ ਅੱਗੇ ਦੀ ਅੱਗੇ ਇਹਨਾਂ ਨੂੰ ਰਿਕਮੈਂਡ ਕਰੋਗੇ ਕਿਉਂਕਿ ਪਰਮਾਤਮਾ ਦਾ ਦਿੱਤਾ ਤੁਸੀਂ ਖਾਣਾ ਜਿਹੜੀਆਂ ਹੇਰਾ ਫੇਰੀਆਂ ਕਰਕੇ ਚਲਾਕੀਆਂ ਕਰਕੇ ਪੈਸੇ ਜੋੜੀ ਜਾਂਦੇ ਨਾ ਜੋੜੀ ਜਾਂਦੇ ਜਿਹੜੇ ਜਾਣਾ ਖਾਲੀ ਹਾਥੀ ਹੈ ਪਰ ਇਹਨਾਂ ਵਿੱਚ ਅਰਫਾ ਮੁਜੱਫਰ ਜੀ ਨੂੰ ਜਦੋਂ ਤੋਂ ਮੈਂ ਜਾਣਦਾ ਬੜੀ ਕੰਟੈਂਟਮੈਂਟ ਹੈ ਅੱਲਾ ਦੀ ਮੌਲਾ ਦੀ ਖੁਦਾ ਦੀ ਬੜੀ ਬਖਸ਼ਿਸ਼ ਹੈ। ਔਰ ਦੂਜਾ ਜਿਹੜਾ ਸਾਡੇ ਦਿਮਾਗ 'ਚ ਹੈ ਨਾ ਵੀ ਨਹੀਂ 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 ਆਪਾਂ ਤਾਂ ਇੰਡੀਅਨ ਤੋਂ ਹੀ ਲੈਣਾ ਆਪਾਂ ਤਾਂ ਪੰਜਾਬੀ ਤੋਂ ਹੀ ਲੈਣਾ ਆਪਾਂ ਨਹੀਂ ਲੈਣਾ ਪਾਕਿਸਤਾਨੀ ਤੋਂ ਕਿਉਂ ਬਈ ਖੂਨ ਦੇ ਵਿੱਚ ਫਰਕ ਹੈ ਕਿ ਨਾੜੀਆਂ 'ਚ ਫਰਕ ਹੈ ਕਿਸੇ 'ਚ ਕੋਈ ਫਰਕ ਨਹੀਂ ਕਿਉਂਕਿ ਇੱਕ ਪਾਸੇ ਅਸੀਂ ਗੁਰਬਾਣੀ ਰੋਜ਼ਾਨਾ ਪੜ੍ਹਦੇ ਹਾਂ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਜਦੋਂ ਬਣਾਏ ਸਾਰੇ ਪਰਮਾਤਮਾ ਨੇ ਇਹ ਤਾਂ ਸਾਡੇ ਬੰਦਿਆਂ ਦੀਆਂ ਸ਼ੈਤਾਨੀਆਂ ਨੇ ਕਿਸੇ ਨੂੰ ਪਾਕਿਸਤਾਨੀ ਬਣਾਤਾ ਕਿਸੇ ਨੂੰ ਮੁਸਲਮਾਨ ਬਣਾਤਾ ਕਿਸੇ ਨੂੰ ਹਿੰਦੂ ਬਣਾਤਾ ਕਿਸੇ ਨੂੰ ਸਿੱਖ ਬਣਾਤਾ ਹੈ ਤਾਂ ਸਾਰੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਸੋ ਉਸ ਪਰਮਾਤਮਾ ਦੀ ਅੰਸ਼ਾ ਸੀ ਜਿਹੜੇ ਨਫ਼ਰਤਾਂ ਪੈਦਾ ਕਰੀ ਬੈਠੇ ਆ ਛੱਡੋ ਆਪਣਾ ਫਾਇਦਾ ਸੋਚੋ ਜੇ ਮਟੀਰੀਅਲਿਸਟਿਕ ਵਰਲਡ 'ਚ ਰਹਿੰਦੇ ਹਾਂ ਵੀ ਕਿੱਥੋਂ ਸਾਨੂੰ ਫਾਇਦਾ ਮਿਲੂ ਕੌਣ ਸਾਡੇ ਸੱਚੇ ਦਿਨੋਂ ਸਾਡੀ ਮਦਦ ਕਰੂਗਾ ਤਾਂ ਉਹ ਹੈ ਅਰਫਾ ਮੁਜ਼ੱਫਰ ਫੋਨ ਨੰਬਰ ਹੈਗਾ 6478 6245 647-898-4298-6298-4298 ਜੇ ਨੰਬਰ ਭੁੱਲ ਗਏ ਤਾਂ ਜਿੱਥੇ ਮੈਂ ਰੇਡੀਓ ਕਰ ਰਿਹਾ ਪ੍ਰੋਗਰਾਮ ਇਹ 770 AM ਹੈ ਇਹ ਸਟੇਸ਼ਨ ਦਾ ਇੱਕੋ ਹੀ ਨੰਬਰ ਹੈ 416-620-1778 ਜਿਹਦਾ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ ਤੁਸੀਂ ਆਹ ਫੋਨ ਕਰੋ ਅਤੇ ਅਰਫਾ ਮੁਜ਼ੱਫਰ ਜੀ ਦਾ ਫੋਨ ਲੈ ਲਓ ਫਿਰ ਉਹਨਾਂ ਨਾਲ ਡੀਲ ਕਰੋ ਮੈਨੂੰ ਦੱਸਿਓ ਜੇ ਤੁਹਾਨੂੰ ਲੱਗੇ ਵੀ ਕੋਈ ਵੀ ਇੱਕ ਪੈਸੇ ਦੀ ਵੀ ਡਾਲਰਾਂ ਦੀ ਛੱਡੋ ਇੱਕ ਪੈਸੇ ਦੀ ਵੀ ਬੇਈਮਾਨੀ ਦਿਲ 'ਚ ਉਹਨਾਂ ਦੇ ਹੋਵੇ ਜਾਂ ਤੁਹਾਨੂੰ ਲੱਗੇ ਵੀ ਕੀਤੀ ਵੀ ਹੈ ਡੀਲ ਤੋਂ ਪਹਿਲਾਂ ਜਾਂ ਬਾਅਦ 'ਚ ਮੈਨੂੰ ਤੁਸੀਂ ਦੱਸ ਦਿਓ ਮੇਰੇ ਕੋਲ ਮਾਲਕ ਨੇ ਪੈਸੇ ਦਿੱਤੇ ਨੇ ਮੈਂ ਨੰਗਾ ਬੰਦਾ ਨਹੀਂ ਨੰਗ ਨਹੀਂ ਹਾਂ ਸੋ ਮੈਂ ਪੈਸੇ ਤੁਹਾਨੂੰ ਵਾਪਸ ਕਰੂੰਗਾ ਇਸ ਗੱਲ ਦੀ ਮੈਂ ਤੁਹਾਨੂੰ ਔਨ ਦੀ ਏਅਰ ਗਰੰਟੀ ਕਰਦਾ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ 9/11 ਬੜਾ ਪਾਪੂਲਰ ਹੈ ਦੁਨੀਆਂ ਦੇ ਵਿੱਚ 9/11/2001 'ਚ ਕੀ ਹੋਇਆ ਸੀਗਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦਾ ਮੈਂ ਪ੍ਰੋਗਰਾਮ ਕਰੂੰਗਾ ਸੋ ਬਿਫੋਰ ਆਈ ਸਟਾਰਟ ਲੈਟਸ ਹੀਅਰ ਦਾ ਫਸਟ ਸੌਂਗ ਉਸ ਤੋਂ ਬਾਅਦ ਆਪਾਂ ਟੌਪਿਕ ਨੂੰ ਸ਼ੁਰੂ ਕਰ ਲੈਂਦੇ ਹਾਂ ਸੁਣੋ ਪਹਿਲਾ ਸੌਂਗ ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਬਹਾ ਕੇ ਗਾਤਾ ਹੂੰ ਮੈਨੂੰ ਮੂਵੀ ਨਹੀਂ ਯਾਦ ਬਹੁਤ ਵਧੀਆ ਗੀਤ ਹੈ ਮਨੋਜ ਕੁਮਾਰ ਦਾ ਸ਼ਾਇਦ
ਇਹ ਬਤਾਓ ਤੁਹਾਨੂੰ ਇਹ ਕਲੱਬ ਕੈਸੇ ਲਗਾ ਆਦਮੀ ਖੁਸ਼ ਘੁੰਗਟ ਕਰਿਬੂਸ਼ਨ
ਮੇਰੇ ਭਾਰਤ ਨੇ ਭਾਰਤ ਨੇ ਮੇਰੇ ਭਾਰਤ ਨੇ ਦੁਨੀਆ ਕੋ ਤਬ ਗਿਣਤੀ ਆਈ ਤਾਰੋ ਕੀ ਭਾਸ਼ਾ ਭਾਰਤ ਨੇ ਦੁਨੀਆ ਕੋ ਪਹਿਲੇ ਸਿਖਲਾਈ ਦੇਤਾ ਨਾ ਦਸ਼ਮ ਲੋ ਭਾਰਤ ਤੋ ਯੂੰ ਚਾਂਦ ਜਾਣਾ ਮੁਸ਼ਕਿਲ ਥਾ ਧਰਤੀ ਔਰ ਚਾਂਦ ਕੀ ਦੂਰੀ ਕਾ ਅੰਦਾਜ਼ਾ ਲਗਾਨਾ ਮੁਸ਼ਕਿਲ ਥਾ ਸਭਿਅਤਾ ਜਹਾਂ ਪਹਿਲੇ ਆਈ ਸਭਿਅਤਾ ਜਹਾਂ ਪਹਿਲੇ ਆਈ ਪਹਿਲੇ ਜਨਮੀ ਹੈ ਜਹਾਂ ਪੇ ਕਲਾ ਅਪਨਾ ਭਾਰਤ ਵੋ ਭਾਰਤ ਹੈ ਜਿਸਕੇ ਪੀਛੇ ਸੰਸਾਰ ਚਲਾ ਸੰਸਾਰ ਚਲਾ ਔਰ ਆਗੇ ਬੜਾ ਯੂੰ ਆਗੇ ਬੜਾ ਬੜਤਾ ਹੀ ਗਿਆ ਭਗਵਾਨ ਕਰੇ ਯੇ ਔਰ ਬੜੇ ਬੜਤਾ ਹੀ ਰਹੇ ਔਰ ਫੂਲੇ ਫਲੇ ਬੜਤਾ ਹੀ ਰਹੇ ਔਰ ਫੂਲੇ ਫਲੇ
ਚੁੱਪ ਕਿਉਂ ਹੋ ਗਏ ਔਰ ਸੁਣਾਓ
ਹੈ ਪ੍ਰੀਤ ਜਹਾਂ ਕੀ ਰੀਤ ਸਦਾ ਹੈ ਪ੍ਰੀਤ ਜਹਾਂ ਕੀ ਰੀਤ ਸਦਾ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ ਭਾਰਤ ਕਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਣਾਤਾ ਹੂੰ ਹੈ ਪ੍ਰੀਤ ਜਹਾਂ ਕੀ ਰੀਤ ਸਦਾ
ਮਾਈਂਡ ਐਂਡ ਬਾਡੀ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਲੇਕਮ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਹੈ ਵੀ ਅੱਜ ਆਪਾਂ ਸਵਾਮੀ ਵਿਵੇਕਾਨੰਦ ਦੇ ਉੱਪਰ ਗੱਲਬਾਤ ਕਰਾਂਗੇ ਗੱਲ ਸ਼ੁਰੂ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਈ ਸੀ ਉਹ ਹਿਸਟਰੀ ਦੇ ਵਿੱਚ ਹੈ ਕਿ 2001 9/11 ਜੇ ਤੁਹਾਨੂੰ ਮੈਂ 9/11 ਕਹਿਣਾ ਤਾਂ ਸ਼ਾਇਦ ਤੁਹਾਨੂੰ ਯਾਦ ਹੋ ਗਿਆ ਹੋਵੇ ਕਿ ਮੈਂ ਕਿਹੜੀ ਗੱਲ ਕਰ ਰਿਹਾ ਜੇ ਤੁਹਾਨੂੰ ਨਹੀਂ ਯਾਦ ਆਇਆ ਤਾਂ ਚਲੋ ਮੈਂ ਹੋਰ ਇਸ਼ਾਰਾ ਕਰਦਾ ਨਾ ਕਿ ਅਮੈਰੀਕਾ ਦਾ ਸ਼ਹਿਰ ਨਿਊਯਾਰਕ ਹੋਈ ਨਿਊਯਾਰਕ ਦੇ ਵਿੱਚ ਇਹ ਘਟਨਾ ਹੋਈ ਸੀ। ਜੇ ਹਾਲੇ ਵੀ ਨਹੀਂ ਯਾਦ ਆਇਆ ਤਾਂ ਟ੍ਰੇਡ ਸੈਂਟਰ ਦੇ ਉੱਤੇ ਜਹਾਜ਼ਾਂ ਨੇ 2 ਬਿਲਡਿੰਗਾਂ ਨੂੰ ਢਾਤਾ ਸੀ ਅਤੇ ਹਜ਼ਾਰਾਂ ਬੰਦੇ ਮਰੇ ਸੀ। ਉਹਦੇ ਵਿੱਚ 9/11 ਦੇ ਵਿੱਚ ਜਦੋਂ ਤੁਸੀਂ ਸੋਚਦੇ ਹੋ ਉਹਦੇ ਵਿੱਚ ਯਾਦ ਆਉਂਦਾ ਅਮੈਰੀਕਾ ਦਾ ਪ੍ਰੈਜੀਡੈਂਟ ਜਾਰਜ ਬੁਸ਼, ਅਸਾਮਾ ਬਿਨ ਲਾਦੇਨ, ਜਹਾਜ਼ ਅਤੇ ਲੋਕਾਂ ਦੀ ਬਰਬਾਦੀ, ਮੌਤ ਦੇ ਕਾਰਡ, ਖੂਨ ਖਰਾਬਾ। ਇਹ 9/11 ਸੈਪਟੰਬਰ 9 ਦੇ ਵਿੱਚ ਹੋਇਆ ਸੀ ਜਿੱਥੇ ਖੂਨ ਖਰਾਬਾ ਹੋਇਆ, ਨਫ਼ਰਤ ਪੈਦਾ ਕੀਤੀ ਗਈ। ਜਿਹੜਾ ਉਸਾਮਾ ਬਿਨ ਲਾਦੇਨ ਸੀ ਉਹ ਵਿਲੀਅਨ ਸੀਗਾ, ਨਫ਼ਰਤ ਫੈਲਾਉਣ ਵਾਲਾ ਸੀਗਾ, ਉਹਦੇ ਇਸ਼ਾਰੇ 'ਤੇ ਹੋਇਆ ਸੀਗਾ। ਪਰ ਇਸੇ ਹੀ ਤਰੀਕ ਨੂੰ ਸਪਟੰਬਰ 9 ਨੂੰ ਸ਼ਿਕਾਗੋ ਦੇ ਅੰਦਰ, ਅਮੈਰੀਕਾ ਦੇ ਵਿੱਚ ਸ਼ਿਕਾਗੋ ਦੇ ਅੰਦਰ, ਇਹ ਨਿਊਯਾਰਕ 'ਚ ਹੋਇਆ, ਉਹ ਸ਼ਿਕਾਗੋ ਦੇ ਵਿੱਚ, ਇਹ 9/11/2001 ਹੈ, ਉਹ 9/11/1893 1893 ਨੂੰ ਸ਼ਿਕਾਗੋ ਦੇ ਵਿੱਚ ਵਰਲਡ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਦੁਨੀਆ ਭਰ ਦੇ ਜਿੰਨੇ ਵੀ ਇੰਪੋਰਟੈਂਟ ਵੱਡੇ ਧਰਮ ਨੇ, ਚਾਹੇ ਉਹ ਕ੍ਰਿਸਚੈਨਿਟੀ ਹੈ, ਚਾਹੇ ਉਹ ਇਸਲਾਮ ਹੈ, ਚਾਹੇ ਉਹ ਯੂਡਾਇਜ਼ਮ ਹੈ, ਚਾਹੇ ਉਹ ਬੁੱਧਿਜ਼ਮ ਹੈ, ਚਾਹੇ ਉਹ ਜੈਨਿਜ਼ਮ ਹੈ, ਅਤੇ ਨਾਲ ਨਾਲ ਹਿੰਦੂਇਜ਼ਮ ਦੇ ਉੱਤੇ ਇਹ ਇੱਕ ਇੱਕ ਰਿਪ੍ਰਜੈਂਟੇਟਿਵ ਨੂੰ ਬੁਲਾਇਆ ਸੀ ਕਿ ਆਪਣੇ ਧਰਮਾਂ ਦੇ ਬਾਰੇ ਦੱਸੋ। ਉੱਥੇ ਇੱਕ ਕਾਨਫਰੰਸ ਹੋਈ ਸੀਗੀ ਅਤੇ ਉਹਦੇ ਵਿੱਚ, ਉਸ ਕਾਨਫਰੰਸ ਦੇ ਵਿੱਚ ਇੱਕ 30 ਸਾਲ ਦਾ 30 ਈਅਰਸ ਓਲਡ ਨੌਜਵਾਨ ਜਿਹਦਾ ਬਚਪਨ 'ਚ ਨਾਂ ਨਰਿੰਦਰ ਦੱਤ ਸੀ, ਪ੍ਰੇਮ ਨਾਲ ਉਹਨੂੰ ਨਰੇਨ ਕਹਿੰਦੇ ਸੀ, ਅਤੇ ਬਾਅਦ ਦੇ ਵਿੱਚ ਰਾਜਸਥਾਨ ਦੇ ਜਿਹੜਾ ਰਾਜਾ ਸੀ ਅਜੀਤ ਸਿੰਘ, ਉਹ ਤੋਂ ਪ੍ਰਭਾਵਿਤ ਹੋਇਆ ਉਹਦੀ ਨੌਲੇਜ ਤੋਂ, ਉਹਦੇ ਗਿਆਨ ਤੋਂ, ਉਹਦੀ ਰੂਹਾਨੀਅਤ ਤੋਂ, ਅਤੇ ਉਸ ਨੇ ਉਹਨਾਂ ਦਾ ਨਾਂ, ਨਰੇਨ ਦਾ ਨਾਂ ਜਿਹੜਾ ਸੀ, ਸਵਾਮੀ ਵਿਵੇਕਾਨੰਦ ਰੱਖਤਾ। ਸੋ ਅੱਜ ਸਵਾਮੀ ਵਿਵੇਕਾਨੰਦ ਦੇ ਨਾਂ 'ਤੇ ਉੱਤੇ ਉਹਨਾਂ ਦਾ ਨਾਂ ਬੜਾ ਪ੍ਰਸਿੱਧ ਹੈ। ਉਹਨਾਂ ਨੇ ਸਤੰਬਰ 9 ਨੂੰ ਆਪਣੇ ਭਾਸ਼ਣ ਦੇ ਵਿੱਚ ਜਦੋਂ ਅਮੈਰੀਕਾ 'ਚ ਦਿੱਤਾ, ਕਿਉਂਕਿ ਜਿੰਨੇ ਵੀ ਧਰਮਾਂ ਦੇ ਲੋਕ ਆਏ ਹੋਏ ਸੀਗੇ, ਸਾਰਿਆਂ ਨੇ ਆਪਣੇ ਆਪਣੇ ਧਰਮ ਦੀ ਗੱਲ ਦੱਸੀ, ਆਪਣੇ ਧਰਮ ਦੀ ਖੂਬੀ ਦੱਸੀ ਕਿ ਸਾਡਾ ਧਰਮ ਰੱਬ ਨਾਲ ਕਿਵੇਂ ਮਿਲਾਉਂਦਾ, ਸਾਡਾ ਧਰਮ ਰੱਬ ਨਾਲ ਕਿਵੇਂ ਮਿਲਾਉਂਦਾ। ਉਹਨਾਂ ਕੋਲ ਲਿਖੀਆਂ ਹੋਈਆਂ ਲੈਕਚਰ ਸੀਗੇ, ਬੁੱਕਸ ਸੀਗੀਆਂ, ਕਿਤਾਬਾਂ ਸੀਗੀਆਂ, ਪੇਪਰ ਸੀ, ਪਰ ਇਹ ਵਿਚਾਰਾ ਸੰਤ ਜਿਹਦੇ ਪੀਲੇ ਭਗਵੇਂ ਕੱਪੜੇ ਪਾਏ ਹੋਏ ਸੀਗੇ, ਪੱਗ ਬੰਨੀ ਸੀਗੀ, ਇੱਕ ਸੋਟੀ ਸੀਗੀ ਅਤੇ ਲੋਟਾ ਸੀਗਾ, ਹੋਰ ਕੁਛ ਨਹੀਂ ਸੀ ਇਹਦੇ ਕੋਲ। 30 ਸਾਲ ਦਾ ਨੌਜਵਾਨ ਇਕੱਲਾ, ਜਦੋਂ ਇਹਨੂੰ ਬੁਲਾਇਆ ਗਿਆ ਪਹਿਲਾਂ ਤਾਂ ਇਹ ਘਬਰਾ ਗਿਆ, ਪਰ ਜਦੋਂ ਇਹਨੇ ਆਪਣੇ ਗੁਰੂ ਦਾ ਧਿਆਨ ਧਰਿਆ, ਪਸੀਨਾ ਪੂੰਝਿਆ, ਤਾਂ ਇਹਨੇ 5 ਸ਼ਬਦ ਕਹੇ ਸੀ ਉੱਥੇ, 5 ਸ਼ਬਦ ਵਿੱਚ ਇਜ਼ ਵੈਰੀ ਇੰਪੋਰਟੈਂਟ ਫਾਰ ਹਿਸਟਰੀ। 5 ਸ਼ਬਦ ਕੀ ਕਹੇ ਸੀਗੇ? ਸਿਸਟਰਸ ਐਂਡ ਬ੍ਰਦਰ ਆਫ ਅਮੈਰੀਕਾ। ਲਗਾਤਾਰ ਸਾਰੇ ਲੋਕ, 7000 ਆਡੀਅੰਸ ਸੀਗੀ ਉਸ ਟਾਈਮ, ਪੂਰਾ ਜਿਹੜਾ ਹਾਲ ਸੀ ਖਚਾ ਖਚ ਭਰਿਆ ਹੋਇਆ ਸੀਗਾ, ਸਾਰਿਆਂ ਨੇ ਖੜ੍ਹੇ ਹੋ ਕੇ 2 ਮਿੰਟ ਲਗਾਤਾਰ ਤਾੜੀਆਂ ਮਾਰੀਆਂ। ਇਹਨਾਂ ਦੇ ਭਾਸ਼ਣ ਇੰਨਾ ਜ਼ਬਰਦਸਤ ਸੀ, ਮੇਨ ਤੁਸੀਂ ਵੀ ਸੁਣ ਸਕਦੇ ਹੋ ਯੂਟਿਊਬ 'ਤੇ ਜਾ ਕੇ, ਮੇਨ ਜਿਹੜਾ ਉਹਦਾ ਜਿਹੜਾ ਭਾਸ਼ਣ ਸੀਗਾ, ਉਹਨਾਂ ਨੇ ਇਹ ਗੱਲ ਦੱਸੀ ਕਿ ਸਾਰੇ ਧਰਮ ਪਰਮਾਤਮਾ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ। ਹੋ ਸਕਦਾ ਕਿ ਸਾਰਿਆਂ ਦਾ ਧਰਮ ਦਾ ਰਸਤਾ ਵੱਖੋ ਵੱਖਰਾ ਹੋਵੇ, ਪਰ ਅਲਟੀਮੇਟਲੀ ਅਸੀਂ ਇੱਕੋ ਥਾਂ 'ਤੇ ਪਹੁੰਚਣਾ। ਜਿਸ ਤਰ੍ਹਾਂ ਮਕਾਨ ਦੇ ਅਲੱਗ ਅਲੱਗ ਦਰਵਾਜ਼ੇ ਹੁੰਦੇ ਨੇ, ਅਸੀਂ ਕਿਸੇ ਵੀ ਦਰਵਾਜ਼ੇ ਤੋਂ ਵੀ ਐਂਟਰ ਕਰ ਜਾਈਏ, ਪਰ ਜਾਣਾ ਤਾਂ ਅਸੀਂ ਅੰਦਰ ਹੈ। ਇਸੇ ਤਰ੍ਹਾਂ ਹੀ ਦੁਨੀਆ ਦੇ ਜਿੰਨੇ ਵੀ ਧਰਮ ਨੇ, ਜੇ ਉਹ ਪਰਮਾਤਮਾ ਨਾਲ ਮਿਲਾਉਂਦੇ ਨੇ, ਤਾਂ ਭਾਵੇਂ ਉਹਨਾਂ ਦਾ ਰਸਤਾ ਵੱਖਰਾ ਹੋ ਸਕਦਾ, ਉਹਨਾਂ ਦੀ ਲੈਂਗੁਏਜ ਵੱਖਰੀ ਹੋ ਸਕਦੀ ਹੈ, ਉਹਨਾਂ ਦੀਆਂ ਐਗਜ਼ਾਮਪਲ ਵੱਖਰੀਆਂ ਹੋ ਸਕਦੀਆਂ ਨੇ, ਪਰ ਅਲਟੀਮੇਟਲੀ ਸਾਰਿਆਂ ਨੇ ਉੱਥੇ ਹੀ ਜਾਣਾ। ਸੋ ਇਸ ਕਰਕੇ ਵਿਵੇਕਾਨੰਦ ਨੇ ਕਿਹਾ ਸੀਗਾ ਕਿ ਕਿਸੇ ਵੀ ਧਰਮ ਨੂੰ ਨੀਵਾਂ ਨਾ ਦਿਖਾਓ, ਸਾਰੇ ਧਰਮਾਂ ਦੀ ਰਿਸਪੈਕਟ ਕਰੋ ਅਤੇ ਆਪਣੇ ਧਰਮ ਦੀ ਵੀ ਰਿਸਪੈਕਟ ਕਰਾਓ। ਸੋ ਇਹ ਉਸ ਮਹਾਨ 30 ਸਾਲ ਦੇ ਨੌਜਵਾਨ ਦੀ ਅੱਜ ਆਪਾਂ ਗੱਲਬਾਤ ਕਰਾਂਗੇ। ਜਨਮ ਕਦੋਂ ਹੋਇਆ ਸਵਾਮੀ ਵਿਵੇਕਾਨੰਦ ਦਾ? 12 ਜਨਵਰੀ 1863 ਨੂੰ ਜਨਮ ਹੋਇਆ ਸੀ, ਸਵੇਰੇ 6:30 ਵਜੇ, ਐਕਚੁਅਲੀ ਹੈਗਾ 6:33 AM ਕਲਕੱਤੇ ਦੇ ਵਿੱਚ ਹੋਇਆ ਸੀ। ਉਸ ਦਿਨ ਮਕਰ ਸੰਕ੍ਰਾਂਤੀ ਵੀ ਸੀ, ਲੋਹੜੀ ਤੋਂ ਅਗਲਾ ਦਿਨ ਸੀ ਜਿਹੜਾ ਪੰਜਾਬੀ ਲੋਕ ਸਮਝਦੇ ਨੇ। ਉਦੋਂ ਪੈਦਾ ਹੋਏ ਸੀਗੇ ਇਹਨਾਂ ਦੇ ਜਿਹੜੇ ਫਾਦਰ ਸੀਗੇ, ਕੈਲਕਟਾ ਹਾਈ ਕੋਰਟ ਦੇ ਬੜੇ ਪਰਮੰਨੇ ਵਕੀਲ ਸੀਗੇ, ਅਟੋਰਨੀ ਸੀਗੇ। ਮਾਂ ਜਿਹੜੀ ਸੀਗੀ ਉਹ ਹਾਊਸ ਵਾਈਫ ਸੀ, ਭੁਵਨੇਸ਼ਵਰੀ ਦੇਵੀ, ਪਰ ਰੱਬ ਦੀ ਬੜੀ ਭਗਤ ਸੀ, ਸ਼ਿਵਜੀ ਦੀ ਬੜੀ ਭਗਤ ਸੀ। ਉਹ ਕਹਿੰਦੇ ਇੰਨੀ ਭਗਤੀ ਕਰਦੀ ਸ਼ਿਵਜੀ ਦੀ ਕਿ ਇੱਕ ਦਿਨ ਉਹਨੂੰ ਸੁਪਨੇ 'ਚ ਆਇਆ ਤੇ ਸ਼ਿਵ ਜੀ ਕੇ ਸੁਪਨੇ ਚ ਕੀ ਆ ਕਿ ਸ਼ਿਵ ਜੀ ਭਗਵਾਨ ਕਹਿੰਦੇ ਨੇ ਕਿ ਮੈਂ ਤੇਰੇ ਪੇਟ ਦੇ ਵਿੱਚੋਂ ਜਨਮ ਲੈਣ ਵਾਲਾ। ਸੋ ਇਸ ਗੱਲ ਦੀ ਉਹਨੂੰ ਬੜੀ ਖੁਸ਼ੀ ਹੋਈ। ਕਹਿੰਦੇ ਨੇ ਜਦੋਂ ਵਿਵੇਕਾਨੰਦ ਪੈਦਾ ਹੋਏ, ਨਰਿੰਦਰ ਪੈਦਾ ਹੋਏ, ਤਾਂ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹ ਪਤਾ ਨਹੀਂ ਜਦੋਂ ਵੀ ਮੰਜੇ ਤੇ ਜਾਂ ਮਾਂ ਦੀ ਗੋਦੀ ਤੋਂ ਬਾਹਰ ਨਿਕਲਦੇ ਮੈਡੀਟੇਸ਼ਨ ਕਰ ਲੈਂਦੇ, ਕਈ ਵਾਰੀ ਉਹਨਾਂ ਦਾ ਸਾਰਾ ਸਰੀਰ ਸੁੰਨ ਹੋ ਜਾਂਦਾ ਸੀ ਤੇ ਉਹ ਸਾਰੇ ਸਿਰ ਨੂੰ ਜੋ ਬੋਲਦੇ ਨਹੀਂ ਸੀਗੇ ਤੇ ਮਾਂ ਨੂੰ ਪਤਾ ਸੀਗਾ ਕਿਉਂਕਿ ਉਹਨੂੰ ਸੁਪਨੇ ਚ ਆਏ ਸੀਗੇ ਤੇ ਉਹਨਾਂ ਦੇ ਸਿਰ ਤੇ ਠੰਡਾ ਠੰਡਾ ਪਾਣੀ ਪਾਉਂਦੇ ਤੇ ਕੰਨ ਦੇ ਵਿੱਚ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਇਹਦਾ ਮੰਤਰ ਕਰਦੇ, ਫਿਰ ਉਹਨਾਂ ਦੀ ਸੁਰਤ ਆਉਂਦੀ ਸੀ। ਸੋ ਇਸ ਕਰਕੇ ਆਪਾਂ ਉਸ ਮਹਾਨ ਆਤਮਾ ਦੇ ਬਾਰੇ ਅੱਜ ਗੱਲ ਕਰ ਰਹੇ ਹਾਂ ਜਿਹੜਾ ਟੋਟਲ 39 ਈਅਰਸ 39 ਸਾਲ ਇਸ ਦੁਨੀਆਂ ਦੇ ਉੱਤੇ ਰਿਹਾ। ਉਹਨਾਂ ਦੀ ਜਿਹੜੀ ਡੈਥ ਹੋਈ ਸੀ ਜੁਲਾਈ ਜਿਹੜੀ ਸੀਗੀ ਉਹ 1902 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਡੈਥ ਕੋਈ ਆਮ ਤਰੀਕੇ ਨਾਲ ਨਹੀਂ, ਉਹਨਾਂ ਨੇ ਸਮਾਧੀ ਲਈ ਪਤਾ ਸੀਗਾ ਜਿਹੜੇ ਬੰਦੇ ਪਹੁੰਚੇ ਹੁੰਦੇ ਨੇ ਨਾ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਨਾਮਦੇਵ ਮਹਾਰਾਜ ਨੇ ਕਿਹਾ ਸੀਗਾ ਨਾਓ ਐਂਡ ਨੈਵਰ, ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਦਾ ਪਰਦਾ ਖੁੱਲ ਜਾਂਦਾ, ਉਹਨਾਂ ਨੂੰ ਅੰਦਰਲਾ ਗਿਆਨ ਹੋ ਜਾਂਦਾ। ਸੋ ਉਹਨਾਂ ਨੇ ਆਪਣੇ ਜਿਹੜੇ ਬੰਦੇ ਡਿਸਾਈਪਲ ਸੀ ਫਰੈਂਡ ਸੀਗੇ ਉਹਨਾਂ ਨੂੰ ਦੱਸਤਾ ਸੀਗਾ ਕਿ ਬਸ ਅੱਜ ਮੇਰਾ ਅਖੀਰਲਾ ਦਿਨ ਹੈ, ਜਿੱਥੇ ਸਮਾਧੀ ਲਾਈ ਦਰਵਾਜ਼ੇ ਖੁੱਲ੍ਹਾ ਤੇ ਸਮਾਧੀ 'ਚ ਬੈਠੇ ਬੈਠੇ ਹਮੇਸ਼ਾ ਹਮੇਸ਼ਾ ਲਈ ਸਾਥੋਂ ਜੁਦਾ ਹੋ ਗਏ। ਸੋ ਇਸ ਕਰਕੇ 4 ਜੁਲਾਈ 1902 ਨੂੰ, ਸੋ ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਕਲਕੱਤੇ ਕਿਉਂਕਿ ਪੈਦਾ ਹੋਏ ਸੀਗੇ, ਸੋ 1966 ਦੇ ਵਿੱਚ ਕਲਕੱਤੇ ਦੇ ਵਿੱਚ ਇੱਕ ਬਹੁਤ ਵੱਡਾ ਸੋਹਣਾ ਗੋਲ ਪਾਰਕ, ਉਹਦਾ ਨਾਂ ਗੋਲ ਪਾਰਕ, ਉਹਦੇ ਵਿੱਚ ਇਹਨਾਂ ਦਾ ਬੁੱਤ ਲੱਗਿਆ ਹੋਇਆ ਮਾਰਬਲ ਦੇ ਤਾਂਬੇ ਦਾ, ਮੈਂ ਉਹ ਦੇਖਿਆ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਦੇਖਿਆ। ਫਿਰ 1970 ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਉਸ ਵੇਲੇ ਦੇ ਰਾਸ਼ਟਰਪਤੀ ਸੀਗੇ ਬੀਬੀ ਗਿਰੀ, ਉਹਨਾਂ ਨੇ ਕੰਨਿਆ ਕੁਮਾਰੀ ਦੇ ਵਿੱਚ ਇੱਕ ਪਾਰਕ ਬਣਾਇਆ, ਉਹਦੇ ਵਿੱਚ ਬੁੱਤ ਵੀ ਲਾਇਆ, ਉਹਨੂੰ ਕਹਿੰਦੇ ਨੇ ਵਿਵੇਕਾਨੰਦ ਰੌਕ ਮੈਮੋਰੀਅਲ ਪਾਰਕ। ਇਹੀ ਨਹੀਂ, ਆਪਣਾ ਜਿਹੜਾ ਅਮੈਰੀਕਾ ਜਿੱਥੇ ਇਹਨਾਂ ਨੇ ਸ਼ਿਕਾਗੋ ਭਾਸ਼ਣ ਦਿੱਤਾ ਸੀ 1893 ਦੇ ਵਿੱਚ, ਸੋ 1893 105 ਸਾਲ ਬਾਅਦ ਉੱਥੇ ਇੱਕ ਹਿੰਦੂ ਟੈਂਪਲ ਆ, ਉਹ ਵੀ ਮੈਂ ਦੇਖਿਆ ਕਿਉਂਕਿ ਮੇਰਾ ਬੇਟਾ ਉੱਥੇ ਰੈਜੀਡੈਂਸੀ ਕਰਦਾ ਸੀ, ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਇਹਨਾਂ ਦਾ ਸਟੈਚੂ ਲਗਾਇਆ ਹੋਇਆ। ਵਿਵੇਕਾਨੰਦ ਉਹਨਾਂ ਦੇ ਗੁਰੂ ਕੌਣ ਸੀ? ਪਹਿਲੀ ਗੱਲ ਮੈਂ ਦੱਸ ਦਿੰਦਾ, ਉਹ ਬੜੇ ਕਲੀਅਰ ਸੀਗੇ। ਜਿਹੜਾ ਵੀ ਕੋਈ ਸਾਧੂ ਸੰਤ ਉਹਨਾਂ ਦੇ ਘਰ ਆਉਂਦਾ ਉਹਨੂੰ ਹਮੇਸ਼ਾ ਪੁੱਛਦੇ ਸੀਗੇ ਵੀ ਤੁਸੀਂ ਰੱਬ ਨੂੰ ਦੇਖਿਆ, ਕਿਉਂਕਿ ਰੱਬ ਦੀ ਤੜਫ ਸੀ। ਆਲਾ ਹੱਸ ਪੈਂਦਾ ਵੀ ਇਹ ਕਿਹੋ ਜਿਹਾ ਸਵਾਲ ਹੈ, ਕਿਉਂਕਿ ਦੇਖਿਆ ਅੱਜ ਕੱਲ੍ਹ ਦੇ ਜੇ ਪਖੰਡੀ ਬਾਬੇ ਹੁੰਦੇ ਨਾ ਜਿਹੜੇ ਚਿੱਟੀਆਂ ਤਾਂ ਪੱਗਾਂ ਬੰਨਦੇ ਨੇ, ਲੰਬੀ ਲੰਬੀ ਦਾੜੀ ਜਾਗਦੇ ਨੇ, ਵੱਡੀਆਂ ਵੱਡੀਆਂ ਕਾਰਾਂ ਜਹਾਜ਼ਾਂ ਚੜ੍ਹਦੇ ਨੇ, ਉਹੀ ਭੁਲੇਖਾ ਪਾਉਂਦੇ ਨੇ ਵੀ ਉਹ ਤਾਂ ਰੱਬ ਨਾਲ ਮਿਲੇ ਹੋਏ ਨੇ। ਕੱਖ ਨਹੀਂ ਮਿਲੇ ਹੋਏ ਉਹ, ਕਿਉਂਕਿ ਮਿਹਨਤ ਤਾਂ ਕਰਦੇ ਹੀ ਨਹੀਂ, ਮਿਹਨਤ ਤਾਂ ਉਹ ਲੀਡਰਾਂ ਨੂੰ ਮਿਲਣ ਦੀ ਕਰਦੇ ਨੇ, ਮਿਹਨਤ ਤਾਂ ਉਹ ਆਪਣੇ ਬੱਚਿਆਂ ਦੇ ਤਜੋਰੀਆਂ ਭਰਨ ਲਈ ਬਾਹਰ ਪੈਸੇ ਇਕੱਠੇ ਕਰਨ ਲਈ ਭੇਜਦੇ, ਗੱਲਾਂ ਉੱਪਰੋਂ ਕੁਛ ਕਰਦੇ ਨੇ ਵਿੱਚੋਂ ਕੁਛ ਕਰਦੇ ਨੇ, ਥੋਥਾ ਚੰਨਾ ਬਾਜੇ ਗਣਾ। ਉਦੋਂ ਲੋਕ ਸੱਚ ਬੋਲਦੇ ਸੀ ਜਿਹੜੇ ਸਾਧੂ ਸੰਤ ਹੁੰਦੇ ਸੀ, ਉਹ ਕਹਿੰਦੇ ਨੇ ਵੀ ਕੋਸ਼ਿਸ਼ ਕਰ ਰਹੇ ਹਾਂ, ਵੀ ਆਰ ਸਟਰਗਲਿੰਗ ਸੋਲ, ਹਾਲੇ ਤੱਕ ਦੇਖਿਆ ਨਹੀਂ। ਸੋ ਉਹ ਯਕੀਨ ਨਹੀਂ ਕਰਦੇ ਸੀ। ਕਹਿੰਦੇ ਨੇ ਜਦੋਂ ਕਾਲਜ 'ਚ ਉਹ ਜੋ ਪੜ੍ਹਦੇ ਸੀਗੇ ਤਾਂ ਉਹਨਾਂ ਨੂੰ ਉਹਨਾਂ ਦੇ ਟੀਚਰ ਨੇ ਕਿਹਾ ਵੀ ਉੱਥੇ ਇੱਕ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਨੇ, ਉਹ ਬੜੀ ਮਿਹਨਤ ਕਰਦੇ ਨੇ, ਬੜੀ ਕਮਾਈ ਵਾਲੇ ਨੇ, ਤਾਂ ਉਹਨਾਂ ਨੂੰ ਮਿਲ ਜਾ ਕੇ। ਜਦੋਂ ਇਹ ਉੱਥੇ ਜਾ ਕੇ ਮਿਲੇ, ਦਰਸ਼ਨ ਕੀਤੇ, ਮੈਂ ਲੰਬੀ ਸਟੋਰੀ 'ਚ ਨਹੀਂ ਆਉਂਦਾ ਕਿਉਂਕਿ ਟਾਈਮ ਦੀ ਲਿਮਿਟ ਹੁੰਦੀ ਹੈ, ਤਾਂ ਉਹਨਾਂ ਨੇ ਵਿਵੇਕਾਨੰਦ ਨੇ ਜਾ ਕੇ ਸਵਾਲ ਰਾਮਕ੍ਰਿਸ਼ਨ ਪਰਮਹੰਸ ਨੂੰ ਪੁੱਛਿਆ। ਉਹ ਕਾਲੀ ਦੇਵੀ ਦੇ ਬੜੇ ਭਗਤ ਸੀ, ਸੱਚ ਕਾਲੀ ਦੇਵੀ ਮਾਤਾ, ਜਿਹੜੇ ਹਿੰਦੂ ਨੇ ਉਹਨਾਂ ਨੂੰ ਪਤਾ, ਉਹ ਕਾਲੀ ਦੇਵੀ ਦੇ ਬੜੇ ਭਗਤ ਸੀ, ਪੂਰਨ ਸੰਤ ਸੀਗੇ। ਉਹਨਾਂ ਨੂੰ ਪੁੱਛਿਆ ਕਿ ਹੈਵ ਯੂ ਸੀਨ ਗੋਡ, ਕਿ ਤੁਸੀਂ ਪਰਮਾਤਮਾ ਨੂੰ ਦੇਖਿਆ? ਅਤੇ ਜਿਹੜੇ ਰਾਮ ਕ੍ਰਿਸ਼ਨ ਪਰਮਹੰਸ ਸੀ ਹੱਸ ਪਏ ਅਤੇ ਕਹਿੰਦੇ ਯੈਸ ਆਈ ਸੀ ਹਿਮ, ਜਸਟ ਆਈ ਸੀ ਯੂ ਹੀਅਰ। ਕਹਿੰਦੇ ਜਿਸ ਤਰ੍ਹਾਂ ਤੈਨੂੰ ਮੈਂ ਦੇਖ ਰਿਹਾ ਨਾ ਇੱਥੇ ਸਾਹਮਣੇ ਖੜ੍ਹੇ, ਇਸ ਤਰ੍ਹਾਂ ਮੈਂ ਪਰਮਾਤਮਾ ਨੂੰ ਦੇਖ ਰਿਹਾ। ਕਿਵੇਂ ਪਰਪਤ ਕਹਿੰਦਾ ਹੈ ਵੀ ਤੇਰੇ ਅੰਦਰ ਜਿਹੜਾ ਉਹ ਪਰਮਾਤਮਾ ਦੀ ਤਾਕਤ ਹੈ, ਜਿਵੇਂ ਮੇਰੇ ਅੰਦਰ ਤਾਕਤ ਮੈਂ ਦੇਖ ਰਿਹਾ ਆਪਣੀ ਤਾਕਤ ਨੂੰ, ਉਸੇ ਤਰ੍ਹਾਂ ਹੀ ਉਹ ਤਾਕਤ ਮੈਂ ਤੇਰੇ ਅੰਦਰ ਵੀ ਦੇਖ ਰਿਹਾ। ਇਫ ਯੂ ਬੀਪ ਸਿੰਸੀਅਰਲੀ ਫਾਰ ਗੋਡ, ਦੈਨ ਗੋਡ ਵਿਲ ਮੈਨੀਫੈਸਟ ਹਿਮਸੈਲਫ। ਜੇ ਤੁਸੀਂ ਸੱਚੇ ਦਿਲੋਂ ਉਹਦੀ ਯਾਦ ਦੇ ਵਿੱਚ ਮੈਨੂੰ ਦਰਸ਼ਨ ਦੇ ਰੋਵੋਗੇ, ਤੜਫੋਗੇ, ਵਿਆਕੁਲ ਹੋਵੋਗੇ, ਪਰਮਾਤਮਾ ਜ਼ਰੂਰ ਤੁਹਾਨੂੰ ਦਰਸ਼ਨ ਦੇਊਗਾ। ਅਤੇ ਜਦੋਂ ਤੁਹਾਨੂੰ ਦਰਸ਼ਨ ਹੋ ਗਏ, ਤੁਹਾਨੂੰ ਉਹ ਤਾਕਤ ਦਾ ਪਤਾ ਲੱਗ ਗਿਆ ਕਿ ਪਰਮਾਤਮਾ ਕਿਹੋ ਜਿਹਾ, ਫਿਰ ਤੁਹਾਨੂੰ ਹਰ ਚੀਜ਼ ਜ਼ਰਦੇ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਉਹ ਨਜ਼ਰ ਆਏਗਾ। ਉਨ੍ਹਾਂ ਚਿਰ ਨਹੀਂ ਨਜ਼ਰ ਆਉਂਦਾ ਜਿੰਨਾ ਚਿਰ ਤੁਹਾਡਾ ਅੰਦਰਲਾ ਪੜਦਾ ਨਹੀਂ ਖੁੱਲ੍ਹਦਾ, ਹੈਂਜੀ। ਸੋ ਇਸ ਕਰਕੇ ਉਹਨਾਂ ਦੇ ਜਿਹੜੇ ਗੁਰੂ ਸੀਗੇ ਉਹ ਰਾਮਕ੍ਰਿਸ਼ਨ ਪਰਮਹੰਸ ਸੀਗੇ। ਰਾਮਕ੍ਰਿਸ਼ਨ ਪਰਮਹੰਸ ਨੇ ਇਹ ਵੀ ਗੱਲ ਕਹੀ ਸੀਗੀ ਕਿ ਟੂ ਸਰਵ ਦਾ ਕਮਿਊਨਿਟੀ ਇਜ਼ ਟੂ ਸਰਵ ਦਾ ਗੋਡ, ਕਿ ਕਮਿਊਨਿਟੀ ਦੀ, ਸਮਾਜ ਦੀ, ਜਿਹੜੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੀ ਪਰਮਾਤਮਾ ਦੀ ਜਿਹੜੀ ਹੈਗੀ ਅਸਲੀ ਸੇਵਾ ਹੈ। ਇਸ ਕਰਕੇ ਉਹਨਾਂ ਨੂੰ, ਵਿਵੇਕਾਨੰਦ ਨੂੰ, ਸੋਸ਼ਲ ਰਿਫੋਰਮਰ ਵੀ ਕਿਹਾ ਜਾਂਦਾ ਹੈ। ਗੱਲ ਇਹ ਹੈ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਉਸ ਟਾਈਮ ਦੇ ਦੇਖ ਲਓ ਹੁਣ ਵੀ ਨੇ ਪਰ ਉਸ ਟਾਈਮ ਦੇ ਵਿੱਚ ਲੋਕ ਜਿਹੜੇ ਸੀ ਦਵਲੇ ਜਿਹੜੇ ਦਵੇ ਕੁਚਲੇ ਲੋਕ ਹੁੰਦੇ ਸੀਗੇ ਜਾਤਾਂ 'ਚ ਵੰਡੇ ਪਏ ਸੀਗੇ ਬਹੁਤ ਬੁਰਾ ਹਾਲ ਸੀਗਾ ਖਾਣ ਨੂੰ ਨਹੀਂ ਮਿਲਦਾ ਸੀ ਲੋਕ ਨਫ਼ਰਤ ਕਰਦੇ ਸੀ ਪਾਣੀ ਨਹੀਂ ਇੱਕ ਦੂਜੇ ਨਾਲ ਪੀ ਸਕਦੇ ਸਕੂਲ ਨਹੀਂ ਜਾ ਸਕਦੇ ਸੀ ਮੈਂ ਇਹ ਗੱਲਾਂ ਕਈ ਵਾਰੀ ਨਾਮਦੇਵ ਦੇ ਟਾਈਮ 'ਤੇ ਕੀਤੀਆਂ ਰਵਿਦਾਸ ਦੇ ਟਾਈਮ 'ਤੇ ਵੀ ਗੱਲਾਂ ਕੀਤੀਆਂ ਨੇ ਉਹੀ ਹਾਲਤ ਇੱਥੇ ਸੀਗੀ ਸੋ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਗੱਲ ਮਹਿਸੂਸ ਕਰ ਲਈ ਸੀ ਅੰਦਰੋਂ ਮਿਹਨਤ ਕਰਕੇ ਵੀ ਪਰਮਾਤਮਾ ਸਿਰਫ ਅਮੀਰਾਂ ਕੋਲੇ ਨਹੀਂ ਹੈ ਪਰਮਾਤਮਾ ਸਿਰਫ ਮੁਸਲਮਾਨਾਂ ਕੋਲੇ ਨਹੀਂ ਹੈ ਪਰਮਾਤਮਾ ਅੱਲਾ ਵਾਹਿਗੁਰੂ ਸਿਰਫ ਹਿੰਦੂਆਂ ਕੋਲੇ ਨਹੀਂ ਹੈ ਪਰਮਾਤਮਾ ਦਾ ਹਰ ਘਰ ਘਰ ਦੇ ਵਿੱਚ ਹੈ ਹਰ ਪੱਤੇ ਪੱਤੇ ਜ਼ਰੇ ਜ਼ਰੇ ਦੇ ਵਿੱਚ ਹੈ ਇਸ ਕਰਕੇ ਜਿਹੜੇ ਅਸੀਂ ਗਰੀਬਾਂ ਨੂੰ ਨਫ਼ਰਤ ਕਰਦੇ ਹਾਂ ਇਹਨਾਂ ਨੂੰ ਅਪਲਿਫਟ ਕਰਨ ਦੀ ਲੋੜ ਹੈ ਸੋ ਇਹ ਕੀ ਕਰਦੇ ਸੀਗੇ ਜਦੋਂ ਇਹਨਾਂ ਦੇ ਗੁਰੂ ਦੀ ਡੈਥ ਹੋਈ 1986 ਦੇ ਵਿੱਚ ਤਾਂ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਭਰਮਣ ਕਰਨ ਚਲੇ ਗਏ ਇਹ ਕਾਸ਼ੀ ਵੀ ਗਏ ਉਸ ਤੋਂ ਬਾਅਦ ਅਯੋਧਿਆ ਵੀ ਗਏ ਡਰੈਸ ਇੱਕੋ ਹੀ ਸੀ ਚੋਲਾ ਪੱਗ ਹੱਥ ਸੋਟੀ ਅਤੇ ਆਪਣਾ ਕਹਿ ਲਓ ਡੋਲੂ ਕਹਿ ਲਓ ਕਮੰਡਲ ਕਹਿ ਲਓ ਸੋ ਇੰਨਾ ਚੀਜ਼ ਸੀਗੀ ਪੈਰ ਕੁਛ ਜੁੱਤੀ ਨਹੀਂ ਹੁੰਦੇ ਸੀਗੇ ਅੱਜ ਕੱਲ੍ਹ ਦੇ ਸਾਧੂਆਂ ਨੂੰ ਤੁਸੀਂ ਕਿੱਥੇ ਮਿਲਾ ਦੋਗੇ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦੇ ਲੱਖਾਂ ਉਹਨਾਂ ਦੇ ਚੇਲੇ ਨੇ ਕੋਈ ਯੂਟਿਊਬ 'ਤੇ ਆਉਂਦਾ ਕੋਈ ਕਿਸੇ 'ਤੇ ਆਉਂਦਾ ਕੋਈ ਕਿਸੇ 'ਤੇ ਆਉਂਦਾ ਇਸ਼ਾਰਾ ਕਰਦੇ ਨੇ ਬੰਦੇ ਨੂੰ ਮਰਵਾ ਦਿੰਦੇ ਨੇ ਜ਼ਮੀਨ 'ਚ ਗੜਾ ਦਿੰਦੇ ਨੇ ਇੱਧਰ ਤੁਰੇ ਫਿਰਦੇ ਨੇ ਦੁਨੀਆ ਸਭ ਕੁਝ ਸੈਰਾਂ ਕਰਦੇ ਤੁਰੇ ਫਿਰਦੇ ਨੇ ਕੱਖ ਉਹਨਾਂ ਦੇ ਪੱਲੇ ਨਹੀਂ ਇਹ ਗੱਲ ਦਾਅਵੇ ਨਾ ਕਹਿੰਦਾ ਵੀ ਉਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਪਰ ਇਹ ਨਹੀਂ ਮੈਂ ਕਹਿੰਦਾ ਸਾਰਿਆਂ ਦੇ ਹੋ ਸਕਦਾ ਇੱਕ ਅੱਧਾ ਮਿਹਨਤ ਕਰਦਾ ਹੋਵੇ ਪਰ ਉਹ ਜ਼ਰੂਰੀ ਨਹੀਂ ਕੱਪੜਿਆਂ ਤੋਂ ਪਹਿਚਾਣ ਆ ਜੂਗੀ ਕੱਪੜਿਆਂ ਦੇ ਵਿੱਚ ਕੋਈ ਸਪਿਰਚੁਅਲਿਟੀ ਨਹੀਂ ਹੈ ਸਪਿਰਚੁਅਲਿਟੀ ਸਾਡੇ ਅੰਦਰ ਹੈ ਆਪਣੀ ਮਿਹਨਤ ਦੇ ਉੱਤੇ ਹੈ ਇਹ ਲੋਕਾਂ ਨੂੰ ਪੜ੍ਹੇ ਲਿਖਿਆਂ ਨੂੰ ਵੀ ਭੁਲੇਖਾ ਹੈ ਵੀ ਜਿੰਨਾ ਚਿਰ ਡਰੈਸ ਨਹੀਂ ਨਾ ਵਧੀਆ ਪਾਈ ਵੀ ਸੰਤਾਂ ਦੀ ਉਨਾ ਚਿਰ ਸੰਤ ਮੰਨਦੇ ਨਹੀਂ ਅਤੇ ਜਦੋਂ ਡਰੈਸ ਪਾ ਕੇ ਮੱਥੇ 'ਤੇ ਟਿੱਕਾ ਲਾ ਕੇ ਲੰਬੀ ਛੋਟੀ ਹੱਥ ਸਿੱਧੇ ਖੜ੍ਹੇ ਕਰਕੇ ਭਾਸ਼ਣ ਦਿੰਦੇ ਹਾਂ ਲੈਕਚਰ ਦਿੰਦੇ ਹਾਂ ਸਤਸੰਗ ਕਰਦੇ ਹਾਂ ਚੰਗੀਆਂ ਗੱਲਾਂ ਕਰਦੇ ਆਪਾਂ ਕਹਿੰਦੇ ਇਹ ਰੱਬ ਹੈ ਪਤਾ ਉਦੋਂ ਹੀ ਲੱਗਦਾ ਜਦੋਂ ਠੱਗੇ ਜਾਂਦੇ ਹਾਂ ਸੋ ਵਿਵੇਕਾਨੰਦ ਅਸਲੀ ਸੰਤ ਸੀਗੇ ਮਿਹਨਤ ਕਰਦੇ ਸੀ ਹੱਕ ਹਲਾਲ ਦੀ ਕਮਾਈ ਕਰਨੀ ਸੀ ਜੋ ਹੈ ਨਹੀਂ ਸੀ ਕੋਈ ਕੁਛ ਕਰਦੇ ਨਹੀਂ ਸੀਗੇ ਜੋ ਭਿਕਸ਼ਾ ਮਿਲ ਗਈ ਜੇ ਕਈ ਵੀ ਦੋ ਦੋ ਚਾਰ ਚਾਰ ਦਿਨ ਭੁੱਖੇ ਵੀ ਰਹਿੰਦੇ ਸੀ ਕਿਉਂਕਿ ਅੰਦਰੋਂ ਤਾਕਤ ਸੀਗੀ ਜੀਸਸ ਕ੍ਰਾਈਸਟ ਨੇ ਨਹੀਂ ਕਿਹਾ ਸੀਗਾ ਮੈਂ ਇੱਕ ਵਾਰ ਤੁਹਾਨੂੰ ਦੱਸਿਆ ਸੀਗਾ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਰੋਟੀ ਤੋਂ ਬਿਨਾਂ ਤੁਸੀਂ ਇੱਕ ਦੋ ਦਿਨ ਰਹਿਣਾ ਤੁਹਾਨੂੰ ਮੁਸ਼ਕਲ ਹੋ ਜਾਂਦਾ ਪਰ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਸੀਂ ਮਹੀਨੇ ਬੱਧੀ ਤੁਸੀਂ ਉਸ ਤੋਂ ਰਹਿ ਸਕਦੇ ਹੋ ਕਿਉਂਕਿ ਅੰਦਰੋਂ ਤਾਕਤ ਮਿਲਦੀ ਹੈ ਸੋ ਜਿਹੜੇ ਵਿਵੇਕਾਨੰਦ ਸੀਗੇ ਇਹ ਕਹਿੰਦੇ ਸੀਗੇ ਸੋਸ਼ਲ ਰਿਫੋਰਮਰ ਸੀਗੇ ਇਹ ਇੱਕ ਵਾਰੀ ਨਹੀਂ ਬਹੁਤ ਵਾਰ ਜਦੋਂ ਲੋਕਾਂ ਨੂੰ ਸਤਸੰਗ ਕਰਦੇ ਲੈਕਚਰ ਦਿੰਦੇ ਐਂ ਕਹਿ ਲਓ ਤਾਂ ਲੋਕ ਸੁਣਨ ਆਉਂਦੇ ਬੜੀਆਂ ਵਧੀਆ ਗੱਲਾਂ ਲੱਗਦੀਆਂ ਅਤੇ ਲੋਕ ਆਪਣਾ ਸਤਸੰਗ ਸੁਣ ਕੇ ਚਲੇ ਜਾਂਦੇ ਇਹ ਦਰਖਤ ਦੇ ਥੱਲੇ ਆਪਣਾ ਉਹ ਜਿਹੜਾ ਕੱਪੜਾ ਸਿਰ ਪੱਗ ਦੇ ਥੱਲੇ ਕੀਤੀ ਦੇ ਸੌਂ ਜਾਂਦੇ ਸੀਗੇ ਕਈ ਦਿਨ ਭੁੱਖੇ ਰਹਿੰਦੇ ਸੀ ਕਹਿੰਦੇ ਇੱਕ ਵਾਰ ਕੋਈ ਗਰੀਬ ਬੰਦੇ ਨੇ ਹਰੀਜਨ ਬੰਦੇ ਨੇ ਦੇਖਿਆ ਵੀ ਸਾਰੇ ਉੱਠ ਕੇ ਚਲੇ ਜਾਂਦੇ ਨੇ ਇਹ ਤਾਂ ਇੱਥੇ ਪੈ ਰਹਿੰਦੇ ਨੇ ਨਾ ਇਹਨਾਂ ਨੂੰ ਪਾਣੀ ਨਾ ਰੋਟੀ ਉਹ ਵਿਚਾਰਾ ਬੈਠਾ ਰਿਹਾ ਬਾਅਦ ਦੇ ਵਿੱਚ ਡਰਿਆ ਵਾ ਸੀਗਾ ਉਹਨੇ ਵਿਵੇਕਾਨੰਦ ਨੂੰ ਕਿਹਾ ਕਿਉਂਕਿ ਉਹਨੂੰ ਪਤਾ ਸੀ ਇਹ ਹਿੰਦੂ ਹੈ ਅਤੇ ਮੈਂ ਹਰੀਜਨ ਹਾਂ ਔਰ ਹਿੰਦੂ ਹਰੀਜਨ ਨੂੰ ਪੂਰੀ ਨਫ਼ਰਤ ਕਰਦੇ ਨੇ ਸੋ ਉਹਨੇ ਕਿਹਾ ਵੀ ਆ ਮੈਂ ਦਾਲ ਚੌਲ ਲਿਆਇਆ ਤੁਸੀਂ ਮੈਂ ਦੇਖਦਾ ਦੋ ਤਿੰਨ ਦਿਨ ਤੋਂ ਤੁਸੀਂ ਭੁੱਖੇ ਹੋ ਉਹ ਕਹਿੰਦਾ ਨਹੀਂ ਫਿਰ ਬਣਾ ਲੈ ਕਹਿੰਦਾ ਸੱਚਿਓ ਉਹ ਹੈਰਾਨ ਹੋ ਗਿਆ ਵੀ ਮੇਰੇ ਹੱਥ ਦਾ ਖਾ ਲਉਂਗੇ ਉਹ ਕਹਿੰਦਾ ਹਾਂ ਉਹਨਾਂ ਦੇ ਝੌਂਪੜੀਆਂ 'ਚ ਰਹੇ ਸੋ ਜਦੋਂ ਝੌਂਪੜੀਆਂ 'ਚ ਰਹੇ ਰਾਜਸਥਾਨ ਦੀ ਗੱਲ ਕਰ ਰਹੇ ਹਾਂ ਜੋ ਰਾਜਸਥਾਨ ਦੇ ਵਿੱਚ ਵੀ ਘੁੰਮਣ ਗਏ ਤਾਂ ਉੱਥੋਂ ਦਾ ਜਿਹੜਾ ਰਾਜਾ ਮੰਗਲ ਸਿੰਘ ਸੀਗਾ ਉਹਨੂੰ ਪਤਾ ਲੱਗਿਆ ਉਹਨੇ ਆਪਣੇ ਦਰਬਾਰ 'ਚ ਬੁਲਾ ਲਿਆ ਸਵਾਮੀ ਵਿਵੇਕਾਨੰਦ ਨੂੰ ਯੰਗ ਸੀਗੇ ਅਤੇ ਜਦੋਂ ਆਪਣੇ ਦਰਬਾਰ 'ਚ ਬੁਲਾਇਆ ਦੋ ਤਿੰਨ ਮੰਤਰੀ ਵੀ ਸੀ ਮਿਨਿਸਟਰ ਵੀ ਸੀਗੇ ਅਤੇ ਉਹਨੇ ਕਿਹਾ ਵੀ ਵਿਵੇਕਾਨੰਦ ਉਦੋਂ ਹਾਲਾਂਕਿ ਇਹਨਾਂ ਦਾ ਨਾਮ ਵਿਵੇਕਾਨੰਦ ਨਹੀਂ ਪਿਆ ਸੀ ਚਲੋ ਮੈਂ ਇਸੇ ਗੱਲ 'ਤੇ ਸ਼ੁਰੂ ਕਰਦਾ ਕਿ ਵਿਵੇਕਾਨੰਦ ਤੇਰੀਆਂ ਮੈਂ ਗੱਲਾਂ ਸੁਣੀਆਂ ਤੇਰੀਆਂ ਗੱਲਾਂ ਬੜੀਆਂ ਸੱਚੀਆਂ ਨੇ ਕਿ ਜਿਹੜਾ ਪਰਮਾਤਮਾ ਹੈ ਅੱਲਾ ਹੈ ਵਾਹਿਗੁਰੂ ਹੈ ਉਹ ਸਾਰਿਆਂ ਦੇ ਵਿੱਚ ਹੈ ਪਾਵਰ ਸਾਰਿਆਂ ਦੇ ਵਿੱਚ ਹੈ ਇਸ ਕਰਕੇ ਸਾਨੂੰ ਡਿਫਰੈਂਸ਼ੀਏਟ ਨਹੀਂ ਕਰਨਾ ਚਾਹੀਦਾ ਵੀ ਇਹ ਅਮੀਰ ਹੈ ਇਹ ਗਰੀਬ ਹੈ ਸਗੋਂ ਸਾਨੂੰ ਉਹ ਹਾਲਤ ਨੂੰ ਉੱਚਾ ਚੱਕਣਾ ਚਾਹੀਦਾ ਪਰਮਾਤਮਾ ਦੇ ਅੰਸ਼ ਸਮਝ ਕੇ ਕਹਿੰਦੇ ਤਾਂ ਗੱਲ ਚਲੋ ਮੈਂ ਮੰਨਦਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਤੂੰ ਇਹ ਵੀ ਕਹਿਣਾ ਤੇਰਾ ਗੁਰੂ ਵੀ ਔਰ ਤੂੰ ਵੀ ਤੇਰਾ ਗੁਰੂ ਕਾਲੀ ਦੇਵੀ ਦਾ ਮਾਤਾ ਦਾ ਭਗਤ ਹੈ ਨਾਲੇ ਤੁਸੀਂ ਕਹਿੰਦੇ ਹੋ ਵੀ ਉਹਨੇ ਰੱਬ ਨੂੰ ਦੇਖਿਆ ਕੀ ਪੱਥਰਾਂ ਦੇ ਵਿੱਚ ਸੱਚਮੁੱਚ ਰੱਬ ਹੈ ਕਹਿੰਦੇ ਇਹ ਗੱਲ ਨਹੀਂ ਮੈਂ ਮੰਨਦਾ ਕਈ ਲੋਕ ਇੱਕ ਮੰਦਰ 'ਚ ਜਾਓ ਜੇ ਹਨੂੰਮਾਨ ਜੀ ਦੀ ਮੂਰਤੀ ਹੈ ਉਹਦੀ ਸ਼ਕਲ ਥੋੜ੍ਹੀ ਜਿਹੀ ਫਰਕ ਹੁੰਦੀ ਹੈ ਬੇਸਿਕਲੀ ਤਾਂ ਸੇਮ ਹੁੰਦੀਆਂ ਦੂਜੇ 'ਚ ਜਾਓ ਡਿਫਰੈਂਟ ਹੁੰਦੀ ਹੈ ਕੋਈ ਕਾਲੀ ਦੇਵੀ ਨੂੰ ਮੰਨਦਾ ਕੋਈ ਲਕਸ਼ਮੀ ਦੇਵੀ ਨੂੰ ਮੰਨਦਾ ਕੋਈ ਕਿਤਾਬਾਂ ਨੂੰ ਮੰਨਦਾ ਕਹਿੰਦੇ ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਤਾਂ ਜਿਹੜੇ ਆਪਣੇ ਸਵਾਮੀ ਵਿਵੇਕਾਨੰਦ ਸੀਗੇ ਉਹਨਾਂ ਨੇ ਸਮਾਈਲ ਦਿੱਤੀ ਮੁਸਕਰਾਏ ਅਤੇ ਉਹਨਾਂ ਨੇ ਜਦੋਂ ਅੱਖਾਂ ਉੱਪਰ ਦੇਖਿਆ ਉਹਨਾਂ ਨੇ ਦੇਖਿਆ ਕਿ ਉਹਦੇ ਰਾਜੇ ਦੇ ਪਿਛਲੇ ਪਾਸੇ ਇੱਕ ਫੋਟੋ ਲੱਗੀ ਹੋਈ ਹੈ ਤਸਵੀਰ ਲੱਗੀ ਹੋਈ ਹੈ ਸੋ ਉਹਨੇ ਮੰਤਰੀ ਨੂੰ ਕਿਹਾ ਕਹਿੰਦੇ ਵੀ ਉਹ ਤਸਵੀਰ ਜਿਹੜੀ ਪਿਕਚਰ ਇਹਨੂੰ ਥੱਲੇ ਧਾਰੀ ਜੇ ਰੱਖ ਉਹਨੇ ਰਾਜੇ ਨੇ ਇਸ਼ਾਰਾ ਕੀਤਾ ਅਤੇ ਮੰਤਰੀ ਨੇ ਉਹ ਫੋਟੋ ਲਾ ਲਈ ਉਹ ਫੋਟੋ ਰਾਜੇ ਦੀ ਸੀਗੀ ਕਹਿੰਦੇ ਫੋਟੋ ਕਿਹਦੀ ਹੈ ਕਹਿੰਦੇ ਜੀ ਇਹ ਰਾਜੇ ਦੀ ਹੈ ਮੰਗਲ ਸਿੰਘ ਦੀ ਹੈ ਉਹ ਮੰਤਰੀ ਨੂੰ ਕਹਿੰਦੇ ਵਿਵੇਕਾਨੰਦ ਇਹ ਫੋਟੋ ਦੇ ਉੱਤੇ ਥੁੱਕ, ਸਪਿਟ ਕਰ ਇਹਦੇ ਉੱਤੇ ਥੁੱਕ। ਉਹ ਹੈਰਾਨ ਹੋ ਗਿਆ, ਘਬਰਾ ਗਿਆ ਵੀ ਹੈ ਰਾਜਾ ਕੋਲੇ ਬੈਠਾ ਮੈਨੂੰ ਕਹਿੰਦਾ ਥੁੱਕ। ਉਹ ਚੁੱਪ ਕਰ ਗਿਆ, ਕਹਿੰਦਾ ਮੰਤਰੀ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਸ ਪਿਕਚਰ ਦੇ ਉੱਤੇ ਥੁੱਕੋ। ਉਹ ਵਿਚਾਰੇ ਦਾ ਰੰਗ ਉੱਡ ਗਿਆ, ਲੱਤਾਂ ਕੰਬਣ ਲੱਗ ਗਈਆਂ। ਤੇ ਉਹਨੇ ਫਿਰ ਵਿਵੇਕਾਨੰਦ ਨੇ ਰਾਜੇ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਹਿੰਦੇ ਵਿਵੇਕਾਨੰਦ ਨੇ ਕੀ ਰਾਜੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਖੋ ਸਰ, ਯੂਅਰ ਹਾਈਨੈਸ, ਦਿਸ ਪਿਕਚਰ ਔਨ ਦਾ ਵਨ ਸਾਈਡ ਯੂ ਆਰ ਇਨ, ਦਿਸ ਪਿਕਚਰ ਔਨ ਦਾ ਅਦਰ ਸਾਈਡ ਯੂ ਆਰ ਨਾਟ। ਕਿ ਪਿਕਚਰ ਜਿਹੜੀ ਹੈ ਪੇਪਰ ਦੀ ਬਣੀ ਵੀ ਹੈ, ਕੱਪੜੇ ਦੀ ਬਣੀ ਵੀ ਹੈ, ਰੰਗਾਂ ਦੀ ਬਣੀ ਵੀ ਹੈ, ਇਹ ਠੀਕ ਹੈ ਵੀ ਇਹ ਤਾਂ ਤੁਸੀਂ ਨਹੀਂ ਹੋ ਪਿਕਚਰ 'ਚ, ਤੁਸੀਂ ਤਾਂ ਆਖਰ ਬੈਠੇ ਹੋ ਹੱਡ ਚਾ ਮਾਸ ਦੇ ਬਣੇ ਵੇ, ਪਰ ਦੂਸਰੇ ਪਾਸੇ ਉਸ ਪਿਕਚਰ ਦੇ ਵਿੱਚ ਤੁਸੀਂ ਨਜ਼ਰ ਆਉਂਦੇ ਹੋ। ਇਸ ਕਰਕੇ ਇਹਨੇ ਥੁੱਕਿਆ ਨਹੀਂ, ਕਿਉਂਕਿ ਇਹਨੂੰ ਲੱਗਦਾ ਵੀ ਇਹ ਪਿਕਚਰ ਵਿੱਚ ਤੁਸੀਂ ਹੋ, ਇਹਦੀ ਪਿਕਚਰ ਕਰਕੇ ਇਹਦੇ ਦਿਲ 'ਚ ਰਿਸਪੈਕਟ ਹੈ, ਰਿਸਪੈਕਟ ਤੁਹਾਡੀ ਹੈ। ਕਹਿੰਦਾ ਸਿਮੀਲਰਲੀ ਜਦੋਂ ਤੁਸੀਂ ਕਿਸੇ ਦੇਵੀ ਦੇਵਤੇ ਨੂੰ ਪੱਥਰ ਦੀ ਮੂਰਤ ਨੂੰ ਪੂਜਦੇ ਹੋ, ਪੱਥਰ ਨੂੰ ਨਹੀਂ ਪੂਜ ਰਹੇ, ਸਗੋਂ ਉਹਦੇ ਵਿੱਚ ਜਿਹੜੀ ਸ਼ਕਤੀ ਤੁਹਾਡੇ ਅੰਦਰੋਂ ਸਤਿਕਾਰ ਹੈ ਉਹਨੂੰ ਪੂਜ ਰਹੇ ਹੋ। ਸੋ ਇਸ ਕਰਕੇ ਆਪਾਂ ਤਾਂ ਉਸ ਪਾਵਰ ਦੀ ਗੱਲ ਕਰਨੀ ਹੈ, ਔਰ ਇਹ ਗੱਲ ਸੱਚਾਈ ਹੈ। ਤੁਸੀਂ ਜਿਹੜੇ ਵੀ ਚਾਹੇ ਖਾਲੀ ਡੋਟ ਨੂੰ ਵੀ ਧਿਆਨ ਦੇ ਕੋਨਸੈਂਟਰੇਟ ਕਰੋ, ਕਿਸੇ ਪੱਥਰ ਨੂੰ ਕਰੋ, ਕਿਸੇ ਬੁੱਕ ਨੂੰ ਕਰੋ, ਜਿਹਨੂੰ ਮਰਜ਼ੀ ਧਿਆਨ ਕਰੋ, ਚਾਹੇ ਗੁਰੂ ਨੂੰ ਕਰੋ, ਤੁਸੀਂ ਜਦੋਂ ਪੂਰੀ ਲਗਨ ਦੇ ਨਾਲ ਸ਼ਰਧਾ ਦੇ ਨਾਲ ਅੱਖਾਂ ਮੀਚ ਕੇ ਆਪਣਾ ਧਿਆਨ ਕੇਂਦਰਿਤ ਕਰਦੇ ਹੋ ਤਾਂ ਆਟੋਮੈਟਿਕਲੀ ਜਿਹੜੀ ਉਹ ਪਾਵਰ ਪਰਮਾਤਮਾ ਦੀ ਹੈ ਉਹ ਪ੍ਰਗਟ ਹੋ ਜਾਂਦੀ ਹੈ। ਜਿਹੜੇ ਅੱਜ ਕੱਲ੍ਹ ਲੋਕ ਇਹ ਭੁਲੇਖਾ ਪਾਉਂਦੇ ਨੇ ਵੀ ਨਹੀਂ ਜੀ ਪੂਰਾ ਗੁਰੂ ਹੋਣਾ ਚਾਹੀਦਾ, ਫਿਜ਼ੀਕਲ ਗੁਰੂ ਹੋਣਾ ਚੰਗੀ ਚਾਹੀਦਾ, ਪੱਕੀ ਗੱਲ ਹੋਣਾ ਚਾਹੀਦਾ, ਤੁਹਾਨੂੰ ਗਾਈਡ ਦੀ ਲੋੜ ਹੈ ਕਲਯੁੱਗ ਦੇ ਜ਼ਮਾਨੇ 'ਚ, ਪਰ ਉਹ ਗੁਰੂ ਵੀ ਪੂਰਨ ਹੋਣਾ ਚਾਹੀਦਾ, ਦਿਖਾਵੇ ਦਾ ਗੁਰੂ ਤਾਂ ਨਹੀਂ ਨਾ ਹੋਣਾ ਚਾਹੀਦਾ। ਸੋ ਇਸ ਕਰਕੇ ਵਿਵੇਕਾਨੰਦ ਨੇ ਉਸ ਉੱਥੇ ਉਹਨਾਂ ਨੂੰ ਪ੍ਰੂਵ ਕੀਤਾ ਵੀ ਤੁਸੀਂ ਜਿਹੜੀ ਮੈਡੀਟੇਸ਼ਨ ਕਰਨੀ ਹੈ ਉਹ ਆਪਣੇ ਫਾਇਦੇ ਲਈ ਕਰਨੀ ਹੈ, ਅਤੇ ਨਾਲ ਫਾਇਦਾ ਤੁਹਾਡਾ ਤਾਂ ਹੋਊਗਾ ਜੇ ਤੁਸੀਂ ਦਵੇ ਕੁਚਲੇ ਲੋਕਾਂ ਦੀ, ਸਮਾਜ ਦੀ ਹੈਲਪ ਵੀ ਕਰੋਗੇ। ਕਹਿੰਦੇ ਨੇ ਰਾਜਸਥਾਨ ਦੇ ਵਿੱਚ ਇੱਕ ਹੋਰ ਰਾਜਾ ਸੀਗਾ, ਉਹਨਾਂ ਦਾ ਨਾਂ ਸੀ ਅਜੀਤ ਸਿੰਘ। ਉਹ ਬੜਾ ਪ੍ਰਭਾਵਿਤ ਹੋਇਆ ਅਤੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਹਨਾਂ ਦਾ ਨਾਂ ਜਿਹੜਾ ਸੀਗਾ ਉਹ ਵਿਵੇਕਾਨੰਦ ਰੱਖਤਾ। ਅਤੇ ਉਹਨਾਂ ਨੇ ਕਿਹਾ ਕਿ ਵੀ ਸ਼ਿਕਾਗੋ ਦੇ ਵਿੱਚ ਵਰਲਡ ਰਿਲੀਜਨ ਕਾਨਫਰੰਸ ਹੋ ਰਹੀ ਹੈ, ਤੁਸੀਂ ਉਹਦੇ ਵਿੱਚ ਜਾਓ, ਤੁਸੀਂ ਵੀ ਆਪਣੇ ਹਿੰਦੁਸਤਾਨ ਦਾ, ਦੇਸ਼ ਦਾ ਜੋ ਤੁਹਾਡੇ ਵਿਚਾਰ ਨੇ ਉੱਥੇ ਜਾ ਕੇ ਦੱਸੋ, ਮੈਂ ਤੁਹਾਡਾ ਸਾਰਾ ਇੰਤਜ਼ਾਮ ਕਰ ਦੂੰਗਾ। ਸੋ ਉਹਨਾਂ ਨੇ ਇੰਤਜ਼ਾਮ ਕੀਤਾ। ਇਹ ਬੰਬੇ ਤੋਂ ਸ਼ਿਪ ਦੇ ਰਾਹੀਂ ਵੈਂਕੂਵਰ ਗਏ ਪਹਿਲਾਂ, ਫਿਰ ਵੈਂਕੂਵਰ ਤੋਂ ਟ੍ਰੇਨ ਲਈ ਸ਼ਿਕਾਗੋ ਪਹੁੰਚੇ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਸਫ਼ਰ ਸੀ। ਬਟ ਬਿਫੋਰ ਦੇ ਲੀਵ ਇੰਡੀਆ, ਬੰਬੇ ਜਾਣ ਤੋਂ ਪਹਿਲਾਂ, ਸ਼ਿਕਾਗੋ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਇਹ ਪਰਮਹੰਸ ਜਿਹੜੇ ਕਿ ਇਹਨਾਂ ਦੇ ਗੁਰੂ ਸੀ ਰਾਮਕ੍ਰਿਸ਼ਨ ਪਰਮਹੰਸ, ਉਹਨਾਂ ਦੀ ਡੈਥ ਹੋ ਗਈ ਸੀ। ਸੋ ਉਹਨਾਂ ਦੀ ਵਾਈਫ ਮਾਤਾ ਸ਼ਾਰਦਾ, ਮਾਂ ਸ਼ਾਰਦਾ ਕਹਿੰਦੇ ਨੇ, ਉਹ ਵੀ ਬੜੀ ਕਮਾਈ ਵਾਲੀ ਸੀ, ਉਹਦੇ ਕੋਲੋਂ ਆਗਿਆ ਲੈਣ ਗਏ। ਕਹਿੰਦੇ ਉਹ ਰਸੋਈ ਦੇ ਵਿੱਚ ਬੈਠੀ ਸੀ, ਜਾ ਕੇ ਪ੍ਰਣਾਮ ਕੀਤਾ, ਕਹਿੰਦੇ ਮਾਤਾ ਜੀ ਮੈਂ ਸ਼ਿਕਾਗੋ ਦੇ ਵਿੱਚ ਜਾਣਾ ਚਾਹੁੰਦਾ, ਅਮੈਰੀਕਾ ਦੇ ਵਿੱਚ ਆਪਣੇ ਧਰਮ ਦਾ, ਆਪਣੇ ਹਿੰਦੁਸਤਾਨ ਦਾ, ਆਪਣੇ ਹਿੰਦੁਸਤਾਨ ਦੀ ਕਲਚਰ ਦੇ ਬਾਰੇ ਦੱਸਣਾ ਚਾਹੁੰਦਾ, ਪ੍ਰਚਾਰ ਕਰਨਾ ਚਾਹੁੰਦਾ। ਸੋ ਉਹਦੇ ਜਾਣ ਦੇ ਲਈ ਮੇਰੇ ਨਾਲ ਇੰਤਜ਼ਾਮ ਕੀਤਾ, ਮੈਂ ਤੁਹਾਡੀ ਆਗਿਆ ਲੈਣਾ ਆ, ਤੁਹਾਡਾ ਆਸ਼ੀਰਵਾਦ ਲੈਣਾ ਆ, ਤੁਹਾਡਾ ਹੁਕਮ ਕੀ ਹੈ, ਮੈਂ ਜਾਵਾਂ ਕਿ ਨਾ ਜਾਵਾਂ। ਕਹਿੰਦੇ ਉਸ ਟਾਈਮ ਮਾਂ ਸ਼ਾਰਦਾ ਦੇ ਕੋਲ ਸਬਜ਼ੀ ਸੀ, ਉਹ ਸਬਜ਼ੀ ਕੱਟਣ ਦੀ ਤਿਆਰੀ ਕਰ ਰਹੀ ਸੀਗੀ, ਅਤੇ ਉਹਨੇ ਕਿਹਾ ਨਰੇਨ ਆ ਮੈਨੂੰ ਜਰਾ ਚਾਕੂ ਫੜਾਈ, ਨਾਈਫ ਦੇਈ। ਸੋ ਨਰੇਨ ਨੇ, ਨਰਿੰਦਰ ਨੇ ਜਾਂ ਵਿਵੇਕਾਨੰਦ ਨੇ ਉੱਥੋਂ ਚਾਕੂ ਚੱਕਿਆ ਅਤੇ ਮਾਤਾ ਜੀ ਨੂੰ ਦਿੱਤਾ। ਜਦੋਂ ਮਾਂ ਨੇ, ਸ਼ਾਰਦਾ ਨੇ ਫੜਿਆ, ਕਹਿੰਦੇ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ, ਤੂੰ ਸ਼ਿਕਾਗੋ ਚਲੇ ਜਾ। ਉਹ ਬੜਾ ਹੈਰਾਨ ਹੋਇਆ ਵੀ ਚਾਕੂ ਦਾ ਆਸ਼ੀਰਵਾਦ ਦੇ ਨਾਲ ਕੀ ਸੰਬੰਧ ਹੈ, ਮੈਨੂੰ ਕੋਈ ਸਵਾਲ ਨਹੀਂ ਪੁੱਛਿਆ, ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਸਿਰਫ ਚਾਕੂ ਫੜ ਕੇ ਮੈਨੂੰ ਕਹਿੰਦੇ ਮੇਰਾ ਆਸ਼ੀਰਵਾਦ ਤੇਰੇ ਨਾਲ ਆ, ਤੂੰ ਜਾ। ਉਹਨਾਂ ਨੇ ਹੈਰਾਨਗੀ ਨਾਲ ਪੁੱਛਿਆ ਵੀ ਮਾਤਾ ਜੀ ਇਹ ਚਾਕੂ ਦਾ ਸੰਬੰਧ ਕੀ ਹੈ, ਤੁਸੀਂ ਤਾਂ ਮੈਨੂੰ ਕੋਈ ਪੁੱਛਿਆ ਨਹੀਂ। ਕਹਿੰਦੇ ਚਾਕੂ ਨਾਲ ਸੰਬੰਧ ਹੈ, ਧਿਆਨ ਨਾਲ ਸੁਣਿਓ, ਚਾਕੂ ਨਾਲ ਸੰਬੰਧ ਹੈ। ਜਦੋਂ ਤੇਰੇ ਕੋਲ ਮੈਂ ਚਾਕੂ ਮੰਗਿਆ ਤਾਂ ਦੁਨੀਆਂ ਦੇ ਵਿੱਚ 90% ਜਿਹੜੇ ਲੋਕ ਨੇ ਉਹਨਾਂ ਨੇ ਕੀ ਕਰਨਾ, ਚਾਕੂ ਦਾ ਇੱਕ ਤਾਂ ਲੱਕੜ ਲੱਗੀ ਹੁੰਦੀ ਹੈ ਪਿੱਛੇ, ਇੱਕ ਪਾਸੇ ਤਿੱਖਾ ਹੁੰਦਾ, ਤਿੱਖੇ ਨਾਲ ਆਪਾਂ ਕੱਟਦੇ ਹਾਂ। ਜਦੋਂ ਵੀ ਕਿਸੇ ਕੋਈ ਚਾਕੂ ਮੰਗਦਾ ਆਪਾਂ, ਤੁਸੀਂ ਸੋਚ ਕੇ ਦੇਖ ਲਓ, ਲੱਕੜ ਵਾਲਾ ਮੁੱਠਾ ਆਪਣੇ ਹੱਥ 'ਚ ਰੱਖਦੇ ਹਾਂ ਅਤੇ ਤਿੱਖੀ ਚੀਜ਼ ਆਪ ਨੂੰ ਫੜਾਉਂਦੇ ਹਾਂ, ਪਰ ਵਿਵੇਕਾਨੰਦ ਨੇ ਤਿੱਖੀ ਚੀਜ਼ ਆਹ ਫੜੀ ਅਤੇ ਲੱਕੜ ਵਾਲਾ ਉਹਨੂੰ ਫੜਾਇਆ। ਉਹਨਾਂ ਨੇ ਕਿਹਾ ਇਹਦਾ ਮਤਲਬ ਇਹ ਹੈ ਕਿ ਤੂੰ ਇਸ, ਇਹ ਤੇਰੇ ਦਿਮਾਗ ਦੇ ਵਿੱਚ ਆ ਕਿ ਦੂਜਿਆਂ ਨੂੰ ਤਕਲੀਫ ਨਾ ਹੋਵੇ, ਵੀ ਕਿਤੇ ਚਾਕੂ ਲੱਗ ਨਾ ਜਾਵੇ, ਦੂਜਿਆਂ ਨੂੰ ਤਕਲੀਫ ਨਾ ਹੋਵੇ। ਜਦੋਂ ਤੇਰੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਦੂਜਿਆਂ ਨੂੰ ਤਕਲੀਫ ਨਾ ਹੋਵੇ, ਲਾਅ ਆਫ ਬਿਲੀਫ, ਲਾਅ ਆਫ ਗਿਵਿੰਗ ਦਾ ਤੇਰੇ ਪ੍ਰਿੰਸੀਪਲ ਹੈਗਾ, ਤੂੰ ਜਾ ਸਕਦਾ। ਸੋ ਇਹ ਉੱਥੇ अपने विवेकानंद जी फिर उत्थे गए, रस्ते बड़िया मुश्किल आईया जदों कहिंदे शिकागो इन्हां नूं लैण दे लई आए, ते उत्थे जदों शिकागो लैण आए उत्थे बड़ी इंटरैस्टिंग गल हुई। की इंटरैस्टिंग गल हुई? जिहड़े बंदे कुछ लैण आए सी, क्योंकि उन्हां नूं दस्या गया सीगा राजे दे वल्लों वी उन्हां दे भगवें कपड़े पाए होणगे, इंडिया दा बंदा यंग मुंडा है, ते तुसीं उन्नू कॉन्फ्रेंस दे विच लै के आउणा। जदों इह गड्डी तों उतरे ते कुछ बंदे सीगे, उन्हां ने कहा हैलो हाउ आर यू, तो जदों उन्हां ने कहा हैलो हाउ आर यू हथ वधाया ते विवेकानंद ने दोनों हथ जोड़ते, कहिंदे नमस्ते मैं ठीक ठाक हूँ। वह हैरान हो गए भी इत्थे तां कॉन्फ्रेंस की लैंग्वेज जिहड़ी इंग्लिश है, इहनूं तां अंग्रेजी आउंदी ही नहीं। ते एक बंदा उन्हां चों जिहनूं मेरे वर्गी टुट्टी फुट्टी हिंदी पंजाबी आउंदी सी, उहने कहा भी चलो मैं कोशिश कर लैणा, भी इहनूं आउंदी नहीं। उह कहिंदे नमस्कार आपका क्या हाल है? तो विवेकानंद जी कहते थैंक यू आई एम फाइन हाउ आर यू। वह सारे हैरान हो गए भी जदों आप हिंदी पूछिया ये अंग्रेजी जवाब देंगे ने, पहला आप अंग्रेजी पूछा हिंदी पूछते हैं, तो कारण की है भी पूछो तो सही भी यदा मतलब देयर इज समथिंग सीक्रेट। तो उन्होंने विवेकानंद पूछा भी जदों तेनों असी हिंदी पूछा तू अंग्रेजी जवाब दिता, जदों असी पहला अंग्रेजी पूछा तू हिंदी जवाब, कारण की है? इन्होंने कहा देखो भाई साहब भी जिहड़ी लैंग्वेज हुंदी है ये साडी मां हुंदी है, तुसी सब तो पहला अपनी मां की इज्जत की, जो तुसी अंग्रेजी पूछा हैलो हाउ आर यू तुसी अपनी मां की इज्जत की, उस वेले मैं अपनी मां की इज्जत की, मैं कहा थैंक यू सॉरी धन्यवाद मैं ठीक ठाक हूँ नमस्ते। जदों तुसी मेरी मां की इज्जत की, जदों तुसी मेरे मैनू कहा कि क्या हाल है कैसे हो आप, तुसी मेरी मां की इज्जत की, मैं ताड़ी मां की इज्जत की, मैं क्या आई एम फाइन थैंक यू हाउ आर यू। सो ए उन्हां दी इंटैलीजेंट, ही इज सो इंटैलीजेंट ही इज सो ब्रिलियंट, गल कहनी है गल कह भी देनी और बंदे नूं गल समझा दा नहीं, बंदा पूरा खुश हो गया भी ही समथिंग। सो इस करके उन्हां दी फिलोसफी दी सब तो वड्डी इंपॉर्टेंट जिहड़ी गल है वो यही है कि उठो, उन्होंने कहा सी उठो जागो और चलते रहो जब तक लक्ष्य प्राप्त ना हो, अराइज वेक एंड डोंट स्टॉप अंटिल यू अचीव योर गोल। कि आपां असल च की है दुनिया दे विच एक गल नहीं बनती, आपां दूजी कोशिश करते हैं दूजी नहीं है तीजी कोशिश करते हैं, इस करके साडी प्रोग्रेस किते भी नहीं होंदी। जे असी लगन दे नाल एक थां ते लगे रहिए पूरी 100% कॉन्सेंट्रेशन उहदे उत्ते करिए, यकीनन साडी जित होएगी। जिहड़े बंदे IAS IPS अफसर बनते हैं, कोई मिनिस्टर बनते हैं, कोई बाहर जान दिंदा, जिहड़े बंदे पूरा एक थां ते कॉन्सेंट्रेट करते हैं भी मैं जाना ही जाना जरूर जाना है, उधर वाल इशारा लगे रहिंदे ने, मेहनत करते एक दिन कामयाब हो जाते हैं। इस गल की मैं एग्जाम्पल तुहानूं दिंदा कि शिकागो जदों एक कॉन्फ्रेंस तो बाद दी गल है, वह ब्रिज बनया वा उत्थे कुछ जिहड़े यंग बच्चे सीगे ओह पिस्टल दे नाल जिहड़ी असली पिस्टल बंदे मारन वाली नहीं जिहड़ी छोटी हुंदी है टॉय पिस्टल, उहदे नाल ओह जिहड़ी नदी दे विच अंडियां दे छिलके तैयार रहे सीगे, ओह शुगल दे नाल ओह पिस्टल चला के अंडियां दे छिलके भन्नना चाहुंदे सी, उहनूं तो नहीं लगदे सीगे। विवेकानंद ने कहा मैनू दिओ पिस्टल, उन्होंने फड़ाती, इन्होंने एक निशाना मनिया अंडे दे बजा अंडे दे छिलके दे बजा टुट गया, दूजा तीजा इन्होंने 12 निशाने मारे सारे पूरे दे पूरे 100% परफेक्ट। वह मुंडिया ने पूछा भी तुसी किवें लगा देने हो, वह कहिंदा बेटा लक्ष्य सीधा रखो, जिवें अर्जुन ने रखी सी ना उहदी जिहड़ी चलदी सी मछली उहदी अक्ख कन्नी निशाना रखा सी, जदों असीं लक्ष्य तों भड़क जांदे आ फिर असीं कामयाब नहीं हुंदे। इसे तरह की एक होर एग्जाम्पल है, कोई बंदा नौजवान इन्हों को विवेकानंद जी को आया जी कि मैं कामयाबी नहीं मिलती, मैं पढ़ाई ध्यान ला पढ़ाई करना चाहना आ करा वो करा मैं तो किसी पास कामयाबी नहीं मिलती, माँ घर के भी गुस्से होंगे ने, वो कहते ओके मैं तेरे गल का जवाब दिना तू ए कर अद्धा कु घंटा ना आ मेरा पालतू कुत्ता है, क्योंकि इन्हों को कुत्ता भी हों, बिल्ली भी होंगी सी, बतक भी होंगे सी, कबूतर ने सारे जानवरों प्यार, क्योंकि इन्हें लगता है परमात्मा सारे के बीच ही है। सो कहना मेरे कुत्ते घुमा लिया, वो कुत्ते लैके अद्धा कु घंटे बाद वापस आया तो देखिया विवेकानंद जी को कुत्ता, कहता जी मैं आ गया, वो बिल्कुल ठीक ठाक सी बंदा पर कुत्ता हंभ रहा सह फुलिया, उन्होंने पूछा भी ये तू बड़ा ठीक ठाक है तेरा कोई सह नहीं फुलिया तो कुत्ता क्यों हंभ रहा की गल है, कहता जी सर गल असल च यह है मैं तो सीधा आराम ना तुरया गया, आ कुत्ता जिथे भी कोई चीज होंगी सी उधर मूँह मार भजदा कितने उधर भजदा कितने उधर भजदा, इस करके ये हंभ गया। कहते बस आही तेरी गल है, जो तुम इधर उधर अपनी डिस्ट्रैक्ट करते हो अपने ध्यान तो तुम कामयाब नहीं होंगे, कदे भी डिस्ट्रैक्ट ना करो, ध्यान बिल्कुल कंप्लीट अपने उपर रखो, है जी। सो उहदे नाल की है कि तुसी कामयाब हो जाओगे। विवेकानंद ने कहा सी यू आर द क्रिएटर ऑफ योर ओन डेस्टनी, ਜਿਹੜੀ ਡੈਸਟਨੀ ਬਣਾਉਣੀ ਆ ਕਿਸਮਤ ਬਣਾਉਣੀ ਆ ਤੁਸੀਂ ਆਪ ਜ਼ਿੰਮੇਵਾਰ ਹੋ ਡੈਸਟਨੀ ਜਿਹੋ ਜਿਹੀ ਮਰਜ਼ੀ ਬਣਾ ਲਓ ਤੁਸੀਂ ਜੇ ਮਿਹਨਤ ਲਗਨ ਨਾਲ ਲੱਗੇ ਰਹੋਗੇ ਤਾਂ ਤੁਸੀਂ ਡੈਸਟਨੀ ਤੁਹਾਡੀ ਵਧੀਆ ਬਣੂਗੀ ਫਿਰ ਮੈਂ ਤੁਹਾਨੂੰ ਗੱਲ ਹੋਰ ਦੱਸਣਾ ਚਾਹੁੰਦਾ ਕਿ ਇਹ ਦਾਨ ਬੜੇ ਕਰਦੇ ਸੀ ਛੋਟੀ ਉਮਰ ਦੇ ਵਿੱਚ ਕਹਿੰਦੇ ਜੋ ਸਾਧੂ ਆਇਆ 3 ਸਾਲ ਦੇ ਸੀਗੇ ਉਹ ਸਾਧੂ ਨੇ ਕਿਹਾ ਵੀ ਬੇਟਾ ਜਾ ਕੇ ਅੰਦਰੋਂ ਜਾ ਕੇ ਕੁਛ ਸਾਡੇ ਲਈ ਕੱਪੜਾ ਲਿਆ ਠੰਡ ਦਾ ਦਿਨ ਨੇ ਇਹਨਾਂ ਨੇ ਜਾ ਕੇ ਆਪਣੀ ਧੋਤੀ ਵੀ ਲਾ ਕੇ ਉਹਨੂੰ ਦੇ ਦਿੱਤੀ ਆਪ ਨੰਗੇ ਹੋ ਗਏ ਛੋਟਾ ਸੀ 3 ਸਾਲ ਦਾ ਕੋਈ ਵੱਡੀ ਗੱਲ ਨਹੀਂ ਸੀਗੀ ਸੋ ਇਹ ਦੇਣ ਦੀ ਭਾਵਨਾ ਸੀ ਇਹਨਾਂ ਦੀ ਸੋ ਇਸੇ ਤਰ੍ਹਾਂ ਹੀ ਜਿਹੜੀ ਗੱਲ ਸੀਗੀ ਇੱਕ ਇਹਨਾਂ ਨੇ ਹੋਰ ਗੱਲ ਬੜੀ ਕੰਮ ਦੀ ਕਹੀ ਕਿ ਲੋਕਾਂ ਦੀਆਂ ਕਈਆਂ ਗੱਲਾਂ 'ਤੇ ਯਕੀਨ ਨਾ ਕਰੋ ਜਿੰਨਾ ਚਿਰ ਤੁਸੀਂ ਆਪ ਖੁਦ ਉਸ ਨੂੰ ਪ੍ਰਾਪਤ ਨਾ ਕਰ ਲਓ ਉੱਥੇ ਇੱਕ ਕਾਲਜ ਦੇ ਕੋਲ ਇੱਕ ਦਰਖਤ ਹੁੰਦਾ ਸੀ ਸ਼ਮਸ਼ਾਨ ਘਾਟ ਦੇ ਕੋਲ ਉੱਥੇ ਇਹ ਆਮ ਪ੍ਰਚਲਿਤ ਸੀ ਵੀ ਇਹਦੇ ਕੋਲ ਜਿਹੜਾ ਜਾਊਗਾ ਨਾ ਉਹਦੇ ਭੂਤਾਂ ਰਹਿੰਦੀਆਂ ਮਾਰ ਦਿੰਦਾ ਲੋਕ ਡਰਦੇ ਸੀਗੇ ਪਰ ਇਹਨਾਂ ਨੇ ਟੈਸਟ ਕਰਨ ਦੇ ਲਈ ਉਹ ਦਰਖਤ ਦੇ ਉੱਪਰ ਚੜ੍ਹ ਕੇ ਮੈਡੀਟੇਸ਼ਨ ਕਰਦੇ ਮਹੀਨਾ 2 ਮਹੀਨੇ ਕਰਦੇ ਰਹੇ ਅਤੇ ਬਾਅਦ 'ਚ ਗਿਆ ਇੱਥੇ ਕੋਈ ਭੂਤ ਪਾਤ ਨਹੀਂ ਲੋਕਾਂ ਨੇ ਵੀ ਜਾਣਾ ਸ਼ੁਰੂ ਕਰਤਾ ਸੋ ਇਹਨਾਂ ਨੇ ਕਿਹਾ ਵੀ ਕਦੇ ਵੀ ਯਕੀਨ ਨਾ ਕਰੋ ਅਨਲੈਸ ਤੁਹਾਡਾ ਆਪਣਾ ਤਜਰਬਾ ਨਾ ਹੋਵੇ ਸੋ ਇਹਨਾਂ ਨੇ ਸਾਨੂੰ ਇੱਕ ਇਹ ਨਵੀਂ ਗੱਲ ਦੱਸੀ ਹੈਂਜੀ ਸੋ ਇਸੇ ਤਰ੍ਹਾਂ ਇਹਨਾਂ ਦੇ ਬਾਰੇ ਇੱਕ ਹੋਰ ਗੱਲ ਬੜੀ ਮਸ਼ਹੂਰ ਹੈ ਕਿਉਂਕਿ ਬੜੀਆਂ ਗੱਲਾਂ ਨੇ ਗੱਲਾਂ ਤਾਂ ਇੰਝ ਵੀ 2-3 ਦਿਨ ਲਗਾਤਾਰ ਕਰੀਏ ਨਾ ਸਾਰੀਆਂ ਇੰਟਰਸਟਿੰਗ ਹੈ ਮੈਂ ਅੱਜ ਤੋਂ ਕੋਈ ਅਬਾਊਟ 50 ਈਅਰਸ ਅਗੋ ਸਵਾਮੀ ਵਿਵੇਕਾਨੰਦ ਨੂੰ ਪੜ੍ਹਿਆ ਉਦੋਂ ਡਿਫਰੈਂਟ ਤਰੀਕੇ ਨਾਲ ਪੜ੍ਹਿਆ ਸੀਗਾ ਫਿਰ ਕੁਛ ਆਪ ਵੀ ਮਿਹਨਤ ਕੀਤੀ ਕੁਛ ਟਾਈਮ ਜੋ ਹੁੰਦਾ ਡੈਸਟਨੀ ਚੇਂਜ ਹੋਈ ਸੋ ਹੁਣ ਜਦੋਂ ਮੈਂ ਪੜ੍ਹੀਆਂ ਇਹਨਾਂ ਦੀਆਂ ਕਿਤਾਬਾਂ ਪਿਛਲੇ 1.5-2 ਮਹੀਨੇ ਤੋਂ ਪੜ੍ਹ ਰਹੇ ਹਾਂ ਇੰਨੀਆਂ ਇੰਟਰਸਟਿੰਗ ਨੇ ਮੈਨੂੰ ਘਰਦੇ ਕਹਿੰਦੇ ਨੇ ਵੀ ਤੂੰ ਸੋ ਜਾਓ ਰਾਤ ਨੂੰ ਕੀ ਲਾਏ ਵੀ ਸੁਣੀ ਜਾਂਦੇ ਉੱਥੇ ਆਰਾਮ ਨਾਲ ਬੈਠੇ ਉਹ ਇੰਟਰਸਟ ਹੈ ਛੱਡਿਆ ਨਹੀਂ ਜਾਂਦਾ ਜਿਵੇਂ ਰਮਾਇਣ ਲੱਗੀ ਸੀਗੀ ਲੋਕ ਰਾਤਾਂ ਨੂੰ ਵੀ ਬੈਠ ਕੇ ਦੇਖਦੇ ਸੀਗੇ ਸੋ ਇੰਨੀਆਂ ਇੰਟਰਸਟਿੰਗ ਨੇ ਸੋ ਇਹਨਾਂ ਨੂੰ ਕਹਿੰਦੇ ਸ਼ਿਕਾਗੋ ਜਦੋਂ ਆਪਣੀ ਕਾਨਫਰੰਸ ਕਰਕੇ ਆਏ ਤਾਂ ਉਸ ਕਾਨਫਰੰਸ ਵਿੱਚ ਇੱਕ ਗੋਰੀ ਬੈਠੀ ਸੀਗੀ ਗੋਰੀ ਇਹਨਾਂ ਨੂੰ ਦੂਸਰੇ ਦਿਨ ਮਿਲੀ ਗੋਰੀ ਕਹਿੰਦੀ ਮਿਸਟਰ ਸਵਾਮੀ ਜੀ ਆਈ ਵਾਂਟ ਟੂ ਮੈਰੀ ਵਿਦ ਯੂ ਉਹ ਕਹਿੰਦੇ ਵਟ ਕਹਿੰਦੀ ਯੈਸ ਆਈ ਵਾਂਟ ਟੂ ਮੈਰੀ ਵਿਦ ਯੂ ਉਹ ਕਹਿੰਦੇ ਸਵਾਮੀ ਜੀ ਕਹਿੰਦੇ ਵੀ ਮੈਂ ਤਾਂ ਸੰਨਿਆਸੀ ਹਾਂ ਵਾਈ ਯੂ ਵਾਂਟ ਟੂ ਮੈਰੀ ਵਿਦ ਮੀ ਉਹ ਕਹਿੰਦੀ ਬਿਕੋਜ਼ ਆਈ ਵਾਂਟ ਏ ਸਨ ਲਾਈਕ ਯੂ ਹੂ ਇਜ਼ ਸੋ ਇੰਟੈਲੀਜੈਂਟ ਸੋ ਪ੍ਰੀਟੀ ਸੋ ਹੈਂਡਸਮ ਸੋ ਬ੍ਰਿਲੀਅੰਟ ਐਂਡ ਇਟ ਇਜ਼ ਪੋਸੀਬਲ ਓਨਲੀ ਇਫ ਵੀ ਕੈਨ ਮੈਰੀ ਇਫ ਆਈ ਕੈਨ ਮੈਰੀ ਵਿਦ ਯੂ ਤਾਂ ਹੀ ਪੁੱਤਰ ਹੋਊਗਾ ਸਵਾਮੀ ਜੀ ਕਹਿੰਦੇ ਨੋ ਇਟਸ ਨਾਟ ਪੋਸੀਬਲ ਬਟ ਆਈ ਹੈਵ ਅਨਦਰ ਅਲਟਰਨੇਟਿਵ ਜਨਾਨੀ ਖੁਸ਼ ਹੋ ਗਈ ਗੋਰੀ ਕਹਿੰਦੀ ਹਾਂਜੀ ਕੀ ਦੱਸੋ ਕਹਿੰਦਾ ਵਾਈ ਸ਼ੁਡ ਨਾਟ ਯੂ ਕੈਨ ਕੰਸੀਡਰ ਮੀ ਮਾਈ ਯੂ ਕੈਨ ਕੰਸੀਡਰ ਮੀ ਐਜ ਸਨ ਕਿ ਮੈਂ ਤੇਰਾ ਪੁੱਤਰ ਬਣ ਜਾਣਾ ਤੈਨੂੰ ਪੁੱਤ ਮਿਲ ਗਿਆ ਮੈਨੂੰ ਮੇਰੀ ਮਾਂ ਮਿਲ ਗਈ ਜਦੋਂ ਉਹਨਾਂ ਨੇ ਇਹ ਗੱਲ ਕਹੀ ਜਨਾਨੀ ਦੀ ਆਤਮਾ ਕੰਬ ਗਈ ਸਿੱਧੀ ਪੈਰਾਂ 'ਚ ਲਿਟ ਗਈ ਕਹਿੰਦੀ ਤੁਸੀਂ ਸਵਾਮੀ ਜੀ ਸਾਕਸ਼ਾਤ ਪਰਮਾਤਮਾ ਦੇ ਰੂਪ ਹੋ ਤੁਸੀਂ ਸਵਾਮੀ ਜੀ ਸਾਕਸ਼ਾਤ ਪਰਮਾਤਮਾ ਦੇ ਰੂਪ ਹੋ ਸੋ ਇਸ ਕਰਕੇ ਇੰਟੈਲੀਜੈਂਟ ਬਹੁਤ ਸੀਗੇ ਉੱਥੇ ਇੰਟਰਵਿਊ ਲਈ ਉਹਨਾਂ ਲੋਕਾਂ ਨੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਹਿੰਦੁਸਤਾਨ ਦੇ ਵਿੱਚ ਨਦੀਆਂ ਨੇ ਗੰਗਾ ਜਮਨਾ ਸਰਸਵਤੀ ਜੋ ਵੀ ਨੇ ਵੀ ਉਹਨਾਂ ਦਾ ਪਾਣੀ ਕਿਹਦਾ ਪਵਿੱਤਰ ਹੈ ਪਿਓਰ ਕਿਹੜਾ ਪਾਣੀ ਹੈ ਤਾਂ ਸਵਾਮੀ ਜੀ ਕਹਿੰਦੇ ਕਿ ਜਮਨਾ ਨਦੀ ਦਾ ਜਿਹੜਾ ਪਾਣੀ ਹੈ ਉਹ ਪਿਓਰ ਹੈ ਅਤੇ ਪ੍ਰੈਸ ਰਿਪੋਰਟਰ ਕਹਿੰਦੇ ਵੀ ਹਰਡ ਦੈਟ ਗੰਗਾਜ ਵਾਟਰ ਇਜ਼ ਪਿਓਰ ਗੰਗਾਜ ਵਾਟਰ ਇਜ਼ ਦਾ ਮੋਸਟ ਪਿਓਰੈਸਟ ਵਾਟਰ ਇਨ ਇਨ ਯੂਰ ਕੰਟਰੀ ਵੀ ਗੰਗਾ ਦਾ ਲੋਕ ਤਾਂ ਇਹ ਕਹਿੰਦੇ ਨੇ ਗੰਗਾ ਦਾ ਪਾਣੀ ਜਿਹੜਾ ਸਭ ਤੋਂ ਜ਼ਿਆਦਾ ਪਵਿੱਤਰ ਹੈ ਤੁਸੀਂ ਕਹਿੰਦੇ ਹੋ ਜਮਨਾ ਦਾ ਪਵਿੱਤਰ ਹੈ ਪਾਣੀ ਅਤੇ ਵਿਵੇਕਾਨੰਦ ਜੀ ਨੇ ਕੀ ਕਿਹਾ ਕਹਿੰਦੇ ਗੰਗਾ ਨਦੀ ਨਹੀਂ ਹੈ ਗੰਗਾ ਸਾਡੀ ਮਾਂ ਹੈ ਅਤੇ ਮਾਂ ਦਾ ਜਿਹੜਾ ਨੀਰ ਹੁੰਦਾ ਉਹ ਪਾਣੀ ਨਹੀਂ ਹੁੰਦਾ ਉਹ ਅੰਮ੍ਰਿਤ ਹੁੰਦਾ ਅਸੀਂ ਉਹਨੂੰ ਮਾਂ ਸਮਝਦੇ ਹਾਂ ਬਾਕੀ ਸਾਰੀਆਂ ਨਦੀਆਂ ਨੇ ਗੰਗਾ ਸਾਡੀ ਮਾਂ ਹੈ ਸੋ ਜਵਾਬ ਦੇਣ ਦਾ ਢੰਗ ਹੁੰਦਾ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚੋਲਾ ਪਾਇਆ ਵਾ ਸੀ ਇਹਨਾਂ ਦੇ ਇੱਕ ਹੱਥ ਸੋਟੀ ਹੁੰਦੀ ਸੀ ਹੋਰ ਕੁਛ ਹੁੰਦੀ ਨਹੀਂ ਸੀਗੀ ਗੱਡੀ 'ਚ ਜਾ ਰਹੇ ਸੀਗੇ ਸਾਨੂੰ ਪਤਾ ਵੀ ਇੱਥੇ ਵੀ ਲੋਕ ਸਨਕੀ ਨੇ ਹੁਣ ਤਾਂ ਲੋਕਾਂ ਨੂੰ ਨਹੀਂ ਪਤਾ ਜਦੋਂ ਅਸੀਂ ਆਏ ਸੀ 87 ਜਾਂ ਉਦੋਂ ਪਹਿਲਾਂ ਜਿਹੜੇ ਲੋਕ ਆਏ ਨੇ ਉਦੋਂ ਗੋਰੇ ਸਾਡੇ ਨਾਲ ਵੀ ਮਾੜਾ ਬਿਹੇਵ ਕਰਦੇ ਸੀ ਸਾਨੂੰ ਟੌਂਚ ਕਰਦੇ ਸੀ ਸਾਨੂੰ ਕਮੈਂਟ ਦਿੰਦੇ ਪਿੱਛੋਂ ਕੋਈ ਬੋਲਣਾ ਬਕਵਾਸ ਕਰਨੀ ਕਦੇ ਕੋਈ ਚੀਜ਼ ਸਿੱਟਦਾ ਨਹੀਂ ਕੋਈ ਪਿੱਛੋਂ ਰੋੜਾ ਮਾਰ ਦੇਣਾ ਸਾਨੂੰ ਯਾਦ ਹੈ ਸਾਡੇ ਟਾਈਮ 'ਤੇ ਵੀ ਲੋਕ ਪਿੱਛੋਂ ਕਹਿੰਦੇ ਪਾਕੀ ਆ ਗਿਆ ਪਾਕੀ ਉਹ ਯੂ ਪਾਕੀ ਹਾਂਜੀ ਉਹ ਹੁਣ ਤਾਂ ਨਹੀਂ ਕਹਿੰਦੇ ਮੈਜੋਰਟੀ ਹੋ ਗਈ ਸੋ ਥਿੰਕ ਅਬਾਊਟ ਇਹ ਮੈਂ 87 ਦੀ ਗੱਲ ਕਰ ਰਿਹਾ ਇਹ ਤਾਂ ਆਪਾਂ 1899 ਦੀ ਗੱਲ ਕਰਦੇ ਹਾਂ 100 ਸਾਲ ਉਦੋਂ ਵੀ ਪਹਿਲਾਂ ਕਿੰਨਾ ਤੰਗ ਕਰਦੇ ਹੋਣਗੇ ਜਦੋਂ ਕਿਸੇ ਹਸਬੈਂਡ ਵਾਈਫ ਨੇ ਕਪਲ ਨੇ ਗੋਰੇ ਨੇ ਦੇਖਿਆ ਵੀ ਆ ਚੋਲਾ ਜਿਹਾ ਭਾਈ ਕੌਣ ਆਉਂਦਾ ਅਮਰੀਕਾ ਦੇ ਸ਼ਹਿਰ 'ਚ ਲੋਕ ਪ੍ਰੈਜੂਡਿਸ ਵੀ ਹੁੰਦੇ ਨੇ ਅਤੇ ਉਹਨਾਂ ਨੇ ਕੀ ਕਿਹਾ ਕਹਿੰਦੇ ਜੈਂਟਲਮੈਨ ਲਿਸਨ ਇਹ ਸਵਾਮੀ ਜੀ ਰੁੱਕ ਗਏ ਕਹਿੰਦੇ ਡੋਂਟ ਯੂ ਵੀਅਰ ਕੋਟ ਪੈਂਟ ਲਾਈਕ ਲੁੱਕ ਲਾਈਕ ਏ ਜੈਂਟਲਮੈਨ ਕਹਿੰਦੇ ਆਹ ਕੀ ਕੱਪੜੇ ਜੇ ਪਾਏ ਵੇ ਨੇ ਕੋਟ ਪੈਂਟ ਨਹੀਂ ਪਾ ਸਕਦਾ ਤਾਂ ਕਿ ਤੂੰ ਜੈਂਟਲਮੈਨ ਲੱਗੇ ਸਾਡੇ ਕੰਟਰੀ ਦਾ ਜਲੂਸ ਕੱਢਦਾ ਸੋ ਉਸ ਵੇਲੇ ਵਿਵੇਕਾਨੰਦ ਜੀ ਨੇ ਕੀ ਕਿਹਾ ਵਿਵੇਕਾਨੰਦ ਜੀ ਕਹਿੰਦੇ ਸਰ ਮੈਨਸ ਪਰਸਨੈਲਿਟੀ ਇਨ ਯੂਅਰ ਕੰਟਰੀ ਇਜ਼ ਡਿਟਰਮਿਨਡ ਬਾਈ ਕੋਟ ਪੈਂਟ ਔਰ ਇਟ ਇਜ਼ ਡਿਟਰਮਿਨਡ ਬਾਈ ਦਾ ਟੇਲਰ ਕਿ ਤੁਹਾਡੇ ਕੰਟਰੀ ਦੇ ਵਿੱਚ ਬੰਦੇ ਦੀ ਜਿਹੜੀ ਪਰਸਨੈਲਿਟੀ ਹੈ ਉਹ ਟੇਲਰ ਜਾਂ ਤੁਹਾਡੇ ਸੂਟ ਵੂਟ ਕਰਦੇ ਨੇ। ਬਟ ਇਨ ਅਵਰ ਕੰਟਰੀ ਅਵਰ ਪਰਸਨੈਲਿਟੀ ਇਜ ਜਜਡ ਬਾਈ ਹਿਜ਼ ਕਰੈਕਟਰ, ਬਾਈ ਹਿਜ਼ ਐਕਸ਼ਨਸ, ਬਾਈ ਹਿਜ਼ ਬਿਹੇਵੀਅਰ। ਕੱਪੜਿਆਂ 'ਚ ਕੁਛ ਨਹੀਂ ਪਿਆ, ਅੱਜ ਵੀ ਇਹੀ ਹੈ। ਕਈ ਫੋਕਰੇ ਬੰਦੇ ਹੁੰਦੇ ਨੇ, ਬਹੁਤ ਵਧੀਆ ਵਧੀਆ ਕੱਪੜੇ ਪਾਉਂਦੇ ਨੇ, ਵਧੀਆ ਬੂਟ ਪਾਉਂਦੇ ਨੇ, ਵਧੀਆ ਟਾਈ ਲਾਉਂਦੇ ਨੇ, ਹੋਰ ਕਰਦੇ ਨੇ। ਉਹਨਾਂ ਨਾਲ 15 ਮਿੰਟ ਬੈਠ ਕੇ ਦੇਖ ਲਓ ਜੋ ਉਹਨਾਂ ਦੇ ਅੰਦਰੋਂ ਗੰਦ ਨਿਕਲਦਾ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦੀ ਪਰਸਨੈਲਿਟੀ ਦੀ ਹੈ। ਕੱਪੜੇ ਪਾਉਣੇ ਚੰਗੇ ਵਧੀਆ ਗੱਲ ਹੈ, ਪਰ ਨਾਲ ਅੰਦਰ ਵੀ ਪੱਲੇ ਕੁਛ ਹੋਵੇ। ਉੱਪਰੋਂ ਕਹਿੰਦੇ ਥੋਥਾ ਚਨਾ ਬਾਜੇ ਖਣਾ, ਉੱਪਰੋਂ ਵਧੀਆ ਵਧੀਆ ਸੱਜ ਕੇ ਜਾਂਦੇ ਹਾਂ, ਵਿੱਚ ਕੁਛ ਹੁੰਦੇ ਨਹੀਂ। ਉੱਥੇ ਜਦੋਂ ਕਿਤੇ ਪਾਰਟੀ ਜਾਂਦੇ ਹਾਂ, ਅੱਧੇ ਪੈ ਦੋ ਚਾਰ ਪੈਗ ਪੀ ਲੈਣੇ, ਆਪਣੇ ਕੱਪੜਿਆਂ 'ਚ ਡੁੱਲ ਜਾਂਦੇ, ਵਿੱਚ ਹੀ ਪਿਸ਼ਾਬ ਕਰੀ ਜਾਂਦੇ, ਵਿੱਚ ਹੀ ਬਾਉਂਡਿੰਗ ਕਰੀ ਜਾਂਦੇ ਹਾਂ, ਉਹ ਸਾਡੇ ਕੱਪੜੇ ਕੀ ਕਰਨਗੇ ਜੀ ਉੱਥੇ। ਸੋ ਉਹ ਵੇਖਣ ਆਉਂਦੇ, ਉਹਨਾਂ ਨੂੰ ਵੀ ਇਹੀ ਗੱਲ ਸਮਝਾਈ ਸੀਗੀ ਕਿ ਬੰਦੇ ਦੀ ਜਿਹੜੀ ਪਰਸਨੈਲਿਟੀ ਹੈ ਨਾ, ਉਹ ਕੱਪੜਿਆਂ ਨਾਲ ਨਹੀਂ। ਯੂ ਕਾਂਟ ਜੱਜ ਦ ਪਰਸਨੈਲਿਟੀ ਆਫ ਦ ਪਰਸਨ ਬਾਈ ਹਿਜ ਕੋਟ ਪੈਂਟ ਔਰ ਐਨੀਥਿੰਗ, ਇਟਸ ਜੱਜ ਬਾਈ ਹਿਜ ਐਕਸ਼ਨ। ਸੋ ਇਸੇ ਤਰ੍ਹਾਂ ਹੀ ਅਗਲੀ ਗੱਲ ਜਿਹੜੀ ਗੱਲ ਕਹਿੰਦੇ ਨੇ, ਉਹ ਮਾਂ ਦੀ ਗੱਲ ਮੈਂ ਜ਼ਰੂਰ ਕਰਨਾ ਚਾਹੁੰਦਾ, ਬਹੁਤ ਟੱਚਿੰਗ ਗੱਲ ਹੈ ਮਾਂ ਦੀ। ਕਿਸੇ ਬੰਦੇ ਨੇ, ਇਹਨਾਂ ਦੇ ਚੇਲੇ ਨੇ ਕਿਹਾ ਕਿ ਸਵਾਮੀ ਜੀ, ਤੁਸੀਂ ਹਮੇਸ਼ਾ ਮਾਂ ਦੀ ਬਹੁਤ ਇੱਜ਼ਤ ਕਰਦੇ ਹੋ, ਮਾਂ ਨੂੰ ਕਹਿੰਦੇ ਹੋ ਬਹੁਤ ਪਵਿੱਤਰ ਹੈ, ਮਾਂ ਇਜ਼ ਦਾ ਸੈਕਿੰਡ ਜਿਹੜਾ ਰੂਪ ਹੈ, ਪਰਮਾਤਮਾ ਦਾ ਰੂਪ ਹੈ। ਫਾਦਰ ਕਿਉਂ ਨਹੀਂ ਹੈ, ਪਿਤਾ ਕਿਉਂ ਨਹੀਂ ਹੈ? ਪਿਤਾ ਵੀ ਤਾਂ ਉਨੀ ਐਕਟੀਵਿਟੀ ਕਰਦਾ, ਪਿਤਾ ਦੇ ਕਰਕੇ ਹੀ ਤਾਂ ਅਸੀਂ ਪੈਦਾ ਹੋਏ, ਪਿਤਾ ਦੇ ਮਾਂ ਦੇ ਕਰਕੇ ਹੋਏ ਤਾਂ ਅਸੀਂ, ਤੇ ਪਾਰਸ਼ੈਲਿਟੀ ਕਿਉਂ ਹੈ ਕਿ ਮਾਂ ਨੂੰ ਕਿਉਂ ਪਵਿੱਤਰ ਮੰਨਦੇ ਹੋ, ਮਾਂ ਦੀ ਕਿਉਂ ਅਹਿਮੀਅਤ ਜ਼ਿਆਦਾ ਹੈ, ਮਾਂ ਦੀ ਕਿਉਂ ਇੰਪੋਰਟੈਂਸ ਹੈ? ਤੁਸੀਂ ਮੈਨੂੰ ਗੱਲ ਸਮਝਾਓ, ਪਿਓ ਦੀ ਕਿਉਂ ਨਹੀਂ ਇਕੁਅਲ ਇੰਪੋਰਟੈਂਸ? ਸਵਾਮੀ ਵਿਵੇਕਾਨੰਦ ਕਹਿੰਦੇ, ਜੈਂਟਲਮੈਨ ਲਿਸਨ, ਕੈਨ ਯੂ ਬ੍ਰਿੰਗ ਦੈਟ ਸਟੋਨ? ਉੱਥੇ ਸਟੋਨ ਪਿਆ ਸੀ, ਪੱਥਰ ਪਿਆ ਸੀਗਾ, ਕਹਿੰਦੇ ਉਹ ਲਈ ਪੱਥਰ, ਉਹ ਪੱਥਰ ਚੱਕ ਲਿਆ, 4-5 ਕਿਲੋ ਦਾ ਹੋਣਾ, ਤੇ ਸਵਾਮੀ ਜੀ ਨੇ ਆਪਣੀ ਉਹ ਜਿਹੜੀ ਕੱਪੜਾ ਸੀ ਬੰਨਿਆ ਹੁੰਦਾ ਸੀਗਾ, ਉਹਦੇ ਵਿੱਚ ਪੱਥਰ ਬੰਨ ਕੇ ਕਹਿੰਦੇ ਇਹਨੂੰ ਆਪਣੇ ਪੇਟ ਤੇ ਬੰਨ ਲੈ, ਉਹਨੇ ਪੇਟ ਤੇ ਬੰਨ ਲਿਆ। ਕਹਿੰਦਾ ਨਾਓ ਯੂ ਕੈਨ ਕਮ ਟੂਮਾਰੋ, ਆਈ ਵਿਲ ਆਨਸਰ ਐਂਡ ਐਕਸਪਲੇਨ ਯੂ ਐਵਰੀਥਿੰਗ। ਉਹ ਕਹਿੰਦਾ ਠੀਕ ਹੈ, ਉਹ ਚਲਿਆ ਗਿਆ। ਜਦੋਂ ਘਰੇ ਗਿਆ, 4-5 ਕਿਲੋ ਦਾ ਪੱਥਰ ਸੀਗਾ, ਜਦੋਂ ਪਾਣੀ ਪੀਣ ਲੱਗ ਗਿਆ, ਕੁਰਸੀ ਤੇ ਬੈਠਾ, ਸੋਫੇ ਤੇ ਬੈਠਾ, ਉਹਦੇ ਦਾ ਦਰਦ ਹੋਣ ਲੱਗ ਗਿਆ ਪੇਟ 'ਚ, ਉਹਨੂੰ ਚੜ ਗਿਆ ਗੁੱਸਾ ਸ਼ਾਮ ਤੱਕ ਵੀ ਮੈਂ ਉਹਨੂੰ ਪੁੱਛਿਆ ਮਾਂ ਦੀ ਇੰਪੋਰਟੈਂਸ ਦੱਸ, ਇਹਨੇ ਮੇਰੇ ਪੱਥਰ ਬੰਨਤਾ, ਤਾਂ ਬੇਵਕੂਫ ਹੈ ਬੰਦਾ ਸਵਾਮੀ। ਉਹ ਗਿਆ ਗੁੱਸੇ ਸਵਾਮੀ ਜੀ ਕੋਲੇ, ਕਹਿੰਦਾ ਪੱਥਰ ਜਲਾ ਕੇ ਲਾਤਾ, ਕਹਿੰਦਾ ਆਈ ਡੋਂਟ ਅੰਡਰਸਟੈਂਡ ਵਾਈ ਯੂ ਗਿਵ ਮੀ ਦਿਸ ਟਾਈਪ ਆਫ ਸਟੋਨ, ਵਟ ਇਜ਼ ਦਾ ਰਿਲੇਸ਼ਨ ਬਿਟਵੀਨ ਸਟੋਨ ਐਂਡ ਦ ਇੰਪੋਰਟੈਂਸ ਆਫ ਮਦਰ? ਕਹਿੰਦਾ ਮੈਂ ਤਾਂ ਬਹੁਤ ਬੁਰਾ ਹਾਲ ਹੋ ਗਿਆ, ਕਹਿੰਦਾ ਮੈਨੂੰ 4-5 ਘੰਟੇ ਬੰਨੇ ਨੂੰ, ਪੱਥਰ ਨੂੰ ਮੈਂ ਨਾ ਕੋਈ ਬੈਠ ਸਕਦਾ ਆਰਾਮ ਨਾਲ, ਨਾ ਪੈ ਸਕਦਾ, ਨਾ ਰੋਟੀ ਬਣਾ ਸਕਦਾ, ਨਾ ਕੋਈ ਚੀਜ਼ ਚੱਕ ਸਕਦਾ। ਤੁਸੀਂ ਮੈਂ ਤਾਂ ਤੁਹਾਨੂੰ ਸਵਾਲ ਪੁੱਛਿਆ ਜੀ ਮਦਰ ਦੀ ਇੰਪੋਰਟੈਂਸ ਦੱਸੋ, ਵੀ ਬਾਪ ਦੀ ਇੰਪੋਰਟੈਂਸ ਨਾਲੋਂ ਜ਼ਿਆਦਾ ਮਦਰ ਦੀ ਇੰਪੋਰਟੈਂਸ ਕਿਉਂ ਹੈ, ਅਤੇ ਤੁਸੀਂ ਆ ਮੈਨੂੰ ਪੱਥਰ ਦਿੱਤਾ? ਕਹਿੰਦੇ ਲੁੱਕ, ਦੈਟ ਇਜ਼ ਦਾ ਆਨਸਰ, ਟਰਾਈ ਟੂ ਅੰਡਰਸਟੈਂਡ। ਤੂੰ ਕਹਿੰਦਾ 4-5 ਕਿਲੋ ਦਾ ਪੱਥਰ 3-4 ਘੰਟੇ ਆਪਣੇ ਪੇਟ ਨਾਲ ਹੀ ਬੰਨ ਕੇ ਰੱਖ ਸਕਿਆ, ਤੂੰ ਤਕਲੀਫ ਹੋਈ, ਥਿੰਕ ਅਬਾਊਟ ਮਦਰ, 9 ਮਹੀਨੇ ਆਪਣੇ ਪੇਟ ਦੇ ਵਿੱਚ 5-6 ਕਿਲੋ ਬੱਚੇ ਨੂੰ ਰੱਖਦੀ ਹੈ, ਖੁਸ਼ ਹੁੰਦੀ ਹੈ, ਤਕਲੀਫ ਵੀ ਬਰਦਾਸ਼ਤ ਕਰਦੀ ਹੈ, ਸੁੰਬਰਦੀ ਵੀ ਹੈ, ਘਰ ਦਾ ਖਾਣਾ ਵੀ ਬਣਾਉਂਦੀ ਹੈ, ਅਤੇ ਫਿਰ ਵੀ ਉਮੀਦ ਕਰਦੀ ਹੈ ਵੀ ਕਦੋਂ ਮੇਰਾ ਲਾਲ ਆਊਗਾ। ਇੰਨੀ ਦੋਜਕ ਭਰ ਕੇ, ਤਕਲੀਫ ਭਰ ਕੇ ਪ੍ਰੈਗਨੈਂਟ ਲੇਡੀਜ਼ ਨੂੰ ਪੁੱਛ ਕੇ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਜਨਮ ਹੁੰਦਾ। ਕਹਿੰਦੇ ਇਸੇ ਕਰਕੇ ਉਹਦੀ ਇੰਪੋਰਟੈਂਸ ਦੁਨੀਆਂ ਦੇ ਸਭ ਤੋਂ ਜ਼ਿਆਦਾ ਹੈ। ਸੋ ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਹੱਥ ਬੰਨ ਕੇ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਨਾ, ਉਹਨਾਂ ਨੂੰ ਘਰੋਂ ਬੇਕਦਰ ਨਾ ਕਰੋ। ਜਿਹੜੇ ਸਾਡੇ ਮੁੰਡੇ ਨੇ ਨਾ, ਖਾਸ ਕਰਕੇ ਜਿਹੜੀ, ਮੈਂ ਪੱਕੀ ਗੱਲ ਕਹਿਣਾ, ਜਿਹੋ ਜਿਹੀ ਮਰਜ਼ੀ ਮਾਂ ਹੋਵੇ, ਮਾਂ ਮਾਂ ਹੈ, ਮਾਂ ਮਾਂ ਹੈ, ਮੇਥੋਂ ਵੱਧ ਕੌਣ ਜਾਣਦਾ ਹੋਊਗਾ। ਮੈਨੂੰ ਯਾਦ ਹੈ ਕਿ ਜਦੋਂ ਮੈਂ ਯੂਨੀਵਰਸਿਟੀ 'ਚੋਂ ਪੜ੍ਹ ਕੇ ਆਉਣਾ, ਉਹ ਗੱਡੀ ਸਾਡੀ 2 ਰੁਪਏ ਕਿਰਾਇਆ ਹੁੰਦਾ ਸੀਗਾ, ਹੁਣ ਦੇਣਾ ਨਹੀਂ, ਟੀਚ ਨੂੰ ਪਤਾ ਨਹੀਂ ਲੱਗਦਾ ਸੀ, ਸਟੇਸ਼ਨ 'ਤੇ ਆ ਕੇ 2 ਰੁਪਏ ਦੀ ਉਹ ਰੋਟੀ ਖਾਇਆ ਉਹਨੇ, ਕਿਉਂਕਿ ਸ਼ੌਕ ਸੀ ਉਸ ਵੇਲੇ ਉਮਰ ਦਾ, ਅਤੇ ਮਦਰ ਨੂੰ ਪਤਾ ਹੁੰਦਾ ਸੀ ਵੀ ਇਹ ਮੁੰਡੇ ਨੇ ਆਉਣਾ ਸਾਡੇ ਨੇ ਯੂਨੀਵਰਸਿਟੀ ਤੋਂ, ਉਹ ਪਿੱਛੇ ਪਿੱਛੇ ਲੈ ਕੇ ਰੋਟੀ ਵੀ ਮਟਰ ਪਨੀਰ ਬਣਾਇਆ, ਸਾਗ ਬਣਾਇਆ, ਪਾਲਕ ਬਣਾਇਆ, ਰਾਜਮਾਂਹ ਬਣਾਇਆ, ਜੋ ਵੀ ਹੈ, ਕਿਉਂਕਿ ਪੇਟ ਰੱਜਿਆ ਹੁੰਦਾ ਸੀ, ਰੋਟੀ ਨਹੀਂ ਖਾਂਦੇ। ਉਹ ਮਗਰ ਮਗਰ ਲੈ ਕੇ ਥਾਲੀ ਫਿਰਦੀ ਸੀ, ਵੀ ਇੱਕ ਤਾਂ ਬੁਰਕੀ ਪਾ ਲੈ। ਜਦੋਂ ਮਦਰ ਨਹੀਂ ਰਹੀ, ਕਿਸੇ ਨੇ ਨਹੀਂ ਕਿਹਾ ਮੈਨੂੰ ਵੀ ਰੋਟੀ ਖਾ ਲੈ, ਫਾਰਮੈਲਿਟੀ ਹੈ। ਉਹ ਮਦਰ ਹੀ ਸੀ ਜਿਹੜੀ ਮਗਰ ਮੰਗ ਲੈ ਕੇ ਤੁਰਦੀ ਸੀਗੀ। ਜਿਹੜੇ ਬੰਦੇ ਮਾਂ ਦਾ ਨੁਕਸ ਕੱਢਦੇ ਨੇ, ਮਾਂ ਦੀ ਚੁਗਲੀ ਕਰਦੇ ਨੇ, ਮਾਂ ਨੂੰ ਗਾਲਾਂ ਕਰਦੇ ਨੇ, ਉਹ ਨਰਕਾਂ 'ਚ ਤਾਂ ਜਾਣਾ ਹੀ ਜਾਣਾ, ਇਸ ਜ਼ਿੰਦਗੀ ਦੇ ਵਿੱਚ ਵੀ ਉਹ ਦੁੱਖ ਉਠਾਉਣਗੇ, ਉਹਨਾਂ ਦੀ ਔਲਾਦ ਨੇ ਵੀ ਕੁਛ ਨਹੀਂ ਕਰਨਾ। ਸੋ ਮਾਂ ਦੀ ਕਦਰ ਕਰਨੀ ਸਾਨੂੰ ਸਿੱਖਣੀ ਚਾਹੀਦੀ ਹੈ, ਔਰ ਇਹ ਗੱਲ ਵਿਵੇਕਾਨੰਦ ਨੇ ਪ੍ਰੂਵ ਕੀਤੀ। ਹਾਂਜੀ, ਸੋ ਇਸ ਤਰ੍ਹਾਂ ਤੁਸੀਂ ਦੇਖੋ, ਮਹਾਤਮਾ ਗਾਂਧੀ, ਅਸੀਂ ਆਪਣਾ ਮਹਾਤਮਾ ਗਾਂਧੀ ਸਾਡੇ ਹਿੰਦੁਸਤਾਨ ਦੇ ਵਿੱਚ ਬੜੇ ਰਿਸਪੈਕਟਫੁੱਲ ਹੋਏ ਨੇ, ਉਹ ਵੀ ਇਹ ਗੱਲ ਕਹਿੰਦੇ ਨੇ, ਉਹਨਾਂ ਦੀ ਮੈਂ ਬੁੱਕ ਪੜ੍ਹੀ ਮਹਾਤਮਾ ਗਾਂਧੀ ਦੀ, ਉਹ ਲਿਖਦੇ ਨੇ ਕਿ ਜਿਹੜੀ ਦੇਸ਼ ਭਗਤੀ ਹੈ, ਇੰਡੀਆ ਦੇ ਆਉਣ ਤੋਂ ਪਹਿਲਾਂ ਮੈਂ ਵਿਵੇਕਾਨੰਦ ਨੂੰ ਸਟੱਡੀ ਕੀਤਾ, ਅਤੇ ਉਹਦੇ ਨੂੰ ਉਹਨੂੰ ਸਟੱਡੀ ਕਰਕੇ, ਉਹਦੇ ਐਕਸ਼ਨ ਦੇਖ ਕੇ, ਉਹਦੀ ਭਾਵਨਾ ਦੇਖ ਕੇ, ਸੇਵਾ ਭਾਵਨਾ ਦੇਖ ਕੇ, ਮੇਰੇ ਵਿੱਚ ਦੇਸ਼ ਭਗਤੀ 1000 ਗੁਣਾ ਜ਼ਿਆਦਾ ਵੱਧ ਗਈ, ਫਿਰ ਮੈਂ ਇੱਥੇ ਇੰਡੀਆ 'ਚ ਆਇਆ। ਇਸੇ ਤਰ੍ਹਾਂ ਹੀ ਰਵਿੰਦਰ ਨਾਥ ਟੈਗੋਰ, ਉਹ ਲਿਖਦੇ ਨੇ ਰਵਿੰਦਰ ਨਾਥ ਟੈਗੋਰ ਕਿ ਜੇ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖਿਆ ਕਿ ਜੇ ਹਿੰਦੁਸਤਾਨ ਨੂੰ ਸਮਝਣਾ ਹੋਵੇ ਵੀ ਇਹਦੀ ਕਲਚਰ ਕੀ ਹੈ, ਲੋਕ ਕਿਸ ਤਰ੍ਹਾਂ ਦੇ, ਕਿਸ ਤਰ੍ਹਾਂ ਦਾ ਸੁਭਾਅ ਹੈ, ਧਰਮ ਕਿਸ ਤਰ੍ਹਾਂ ਦਾ, ਇਟਸ ਬੈਟਰ ਡੋਂਟ ਗੋ ਇਨ ਡਿਟੇਲ, ਜਸਟ ਰੀਡ ਵਿਵੇਕਾਨੰਦ, ਵਿਵੇਕਾਨੰਦ ਨੂੰ ਪੜ੍ਹ ਲਓ, ਤੁਹਾਨੂੰ ਹਿੰਦੁਸਤਾਨ ਦੀ ਪੂਰੀ ਪਿਕਚਰ ਪਤਾ ਲੱਗ ਜੂਗੀ। ਇਸੇ ਤਰ੍ਹਾਂ ਹੀ ਜਿਹੜੇ ਸੁਭਾਸ਼ ਚੰਦਰ ਬੋਸ ਸੀਗੇ, ਸੁਭਾਸ਼ ਚੰਦਰ ਬੋਸ ਲਿਖਦੇ ਨੇ, ਉਹ ਵੀ ਕੈਲਕਟਾ ਤੋਂ ਸੀ, ਸੁਭਾਸ਼ ਚੰਦਰ ਬੋਸ ਲਿਖਦੇ ਨੇ ਵੀ ਜੇ ਵਿਵੇਕਾਨੰਦ ਜਿਉਂਦੇ ਹੁੰਦੇ ਤਾਂ ਅੱਜ ਮੈਂ ਫੌਜ ਦੀ ਥਾਂ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠਾ ਹੁੰਦਾ, ਉਹਨਾਂ ਤੋਂ ਸਿੱਖਿਆ ਲੈਣੀ ਸੀ, ਮੈਂ ਉਹਨਾਂ ਦਾ ਚੇਲਾ ਬਣਨਾ ਸੀ। ਲਾਲ ਬਹਾਦਰ ਸ਼ਾਸਤਰੀ ਲੈ ਲਓ, ਅਬਦੁਲ ਜੇ ਕਲਾਮ ਜਿਹੜੇ ਸਾਡੇ ਰਾਸ਼ਟਰਪਤੀ ਸੀਗੇ, ਵਾਜਪਾਈ ਸਾਹਿਬ, ਈਵਨ ਨਰਿੰਦਰ ਮੋਦੀ ਹੁੰਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਸਾਡੇ ਇੰਡੀਆ ਦੇ, ਇਹ ਸਾਰੇ ਵਿਵੇਕਾਨੰਦ ਤੋਂ ਗਾਈਡੈਂਸ ਲੈਂਦੇ ਨੇ, ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਨੇ। ਸੋ ਇਸ ਕਰਕੇ ਜਿਹੜੇ ਸੰਤ ਹੁੰਦੇ ਨੇ ਨਾ, ਇਹ ਕਦੇ ਕਦੇ ਦੁਨੀਆਂ ਦੇ ਵਿੱਚ ਆਉਂਦੇ ਨੇ, ਹਾਂਜੀ। ਸੋ ਇਹਨਾਂ ਦੇ ਸਾਨੂੰ ਹਮੇਸ਼ਾ ਉਹਦਾ ਫਾਇਦਾ ਲੈਣਾ ਚਾਹੀਦਾ। ਸੋ ਇਹ ਕਹਿੰਦੇ ਨੇ ਕਿ ਵਿਵੇਕਾਨੰਦ ਨੇ ਇਹ ਵੀ ਕਿਹਾ ਸੀਗਾ ਕਿ ਚੰਗੀਆਂ ਆਦਤਾਂ ਕਦੇ ਨਾ ਛੱਡੋ, ਕਦੇ ਵੀ ਆਪਣੀਆਂ ਆਦਤਾਂ ਨਾ ਛੱਡੋ, ਚੰਗੀਆਂ ਪਈਆਂ ਨਾ ਉਹ ਨਾ ਛੱਡੋ ਵੀ ਉਹ ਮੇਰੇ ਨਾਲ ਮਾੜਾ ਕਰਦਾ, ਤੁਸੀਂ ਆਪਣੀ ਆਦਤ ਕਾਇਮ ਰੱਖੋ, ਥੋੜੇ ਜਿਹੇ ਟਾਈਮ ਬਾਅਦ ਬੇਸ਼ੱਕ ਜੋ ਮਰਜ਼ੀ ਹੋ, ਪਰ ਲੌਂਗ ਲਾਈਫ ਤੁਹਾਡੀ ਉਸ ਦੀ ਪਰਮਾਤਮਾ ਦੇ ਘਰ ਦੇ ਵਿੱਚ ਵੀ ਇੱਜ਼ਤ ਮਾਣ ਹੋਊਗੀ, ਲੋਕ ਤੁਹਾਨੂੰ ਚੰਗਾ ਸਮਝਣਗੇ। ਇਹਦੀ ਐਗਜ਼ਾਮਪਲ ਉਹਨਾਂ ਨੇ ਵਿਵੇਕਾਨੰਦ ਨੇ ਸਮਝਾਈ ਵੀ, ਕੋਈ ਸੰਤ ਸੀਗਾ ਉਹ ਟੋਭੇ ਦੇ ਵਿੱਚ ਕੋਈ ਬਿੱਛੂ ਡਿੱਗ ਪਿਆ, ਉਹ ਡੁੱਬਣ ਲੱਗਿਆ ਤੇ ਸਾਧੂ ਨੇ ਦੇਖ ਲਿਆ, ਸਾਧੂ ਨੇ ਮਾਰੀ ਛਾਲ ਤੇ ਬਿੱਛੂ ਨੂੰ ਫੜ ਲਿਆ, ਵਿੱਚ ਮਿੱਟੀ ਸੀ, ਗਾਦ ਸੀਗੀ, ਜਦੋਂ ਫੜਦਾ ਬਿੱਛੂ ਡੰਗ ਮਾਰਦਾ ਸੀ ਉਹਦੇ ਤੇ ਫਿਰ ਤਿਲਕ ਕੇ ਡਿੱਗ ਪਾਉਂਦਾ, ਸਾਧੂ ਫਿਰ ਉਹਨੂੰ ਚੱਕਦਾ, ਉਹ ਫਿਰ ਡੰਗ ਮਾਰਦਾ, ਉਹਦੇ ਖੂਨ ਹੀ ਖੂਨ ਹੋ ਗਿਆ ਹੱਥ ਤੇ। ਕਿਸੇ ਬੰਦੇ ਨੇ ਦੇਖ ਲਿਆ, ਉਹ ਸੰਤ ਨੂੰ ਕਹਿੰਦੇ ਮਹਾਤਮਾ ਜੀ ਆਹ ਕੀ ਕਰੀ ਜਾਂਦੇ ਹੋ, ਉਹ ਤੁਹਾਡੇ ਡੰਗ ਮਾਰੀ ਜਾਂਦਾ ਬਿੱਛੂ, ਤੁਹਾਡਾ ਸਾਰਾ ਹੱਥ ਲੋਹੂ ਨਾਲ ਭਰਿਆ ਵਾ, ਇਹਨੂੰ ਛੱਡੋ ਪਰਾਂ ਮਰਨ ਦਿਓ। ਉਹ ਕਹਿੰਦੇ ਭਾਈ ਸਾਹਿਬ ਗੱਲ ਸੁਣੋ, ਬਿੱਛੂ ਦੀ ਆਦਤ ਡੰਗ ਮਾਰਨਾ ਹੈ ਤੇ ਮੇਰੀ ਆਦਤ ਬਚਾਉਣਾ, ਜੇ ਇਹ ਆਪਣੀ ਆਦਤ ਤੋਂ ਬਾਜ ਨਹੀਂ ਆਉਂਦਾ ਤੇ ਫਿਰ ਮੈਂ ਆਪਣੀ ਆਦਤ ਕਿਉਂ ਛੱਡਾਂ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਕਦੇ ਵੀ ਆਪਣੀਆਂ ਚੰਗੀਆਂ ਆਦਤਾਂ ਸਾਨੂੰ ਛੱਡਣੀਆਂ ਨਹੀਂ ਚਾਹੀਦੀਆਂ। ਉਹਨਾਂ ਨੇ ਕਿਹਾ ਵਿਵੇਕਾਨੰਦ ਨੇ ਵੀ ਕਦੇ ਵੀ ਕਿਸੇ ਤੋਂ ਡਰਨਾ ਨਹੀਂ, ਜਿੰਨੇ ਮਰਜ਼ੀ ਨੈਗੇਟਿਵ ਸਰਕਮਸਟਾਂਸਿਸ ਹੋ ਜਾਣ ਕਦੇ ਵੀ ਨਾ ਡਰੋ, ਸਗੋਂ ਉਹਨਾਂ ਨਾਲ ਮੁਕਾਬਲਾ ਕਰੋ। ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਹੈਗੀ ਕਿ ਬਾਂਦਰ ਇੱਕ ਵਾਰ ਉਹਨਾਂ ਦੇ ਪਿੱਛੇ ਆ ਗਏ ਤੇ ਉਹ ਤੁਰਨ ਲੱਗ ਗਏ, ਉਹ ਬਾਂਦਰ ਪਿੱਛੇ ਪਿੱਛੇ ਉਹ ਭੱਜਣਾ ਸ਼ੁਰੂ ਕਰਤਾ, ਬਾਂਦਰ ਵੀ ਪਿੱਛੇ ਭੱਜ ਰਹੇ, ਕੋਈ ਹੋਰ ਸੰਤ ਕੁੱਟੀਆ ਸੀ, ਉਹ ਕਹਿੰਦਾ ਰੋਕੋ ਸਵਾਮੀ ਜੀ, ਇਹ ਤੁਹਾਨੂੰ ਜਿੰਨਾ ਡਰਦੇ ਆ ਉਨਾ ਡਰਾਉਣਗੇ, ਇਹਨਾਂ ਨੂੰ ਸਾਹਮਣੇ ਇਹਨਾਂ ਨੂੰ ਫੇਸ ਕਰੋ। ਜਦੋਂ ਵਿਵੇਕਾਨੰਦ ਨੇ ਦਬਕਾ ਮਾਰਿਆ ਬਾਂਦਰ ਭੱਜ ਗਏ। ਸੋ ਉਹਨਾਂ ਨੇ ਆਪਣੀ ਹਿਸਟਰੀ ਦੇ ਵੀ ਦੱਸਿਆ ਕਿ ਉਸ ਤੋਂ ਬਾਅਦ ਮੈਂ ਡਰਿਆ ਨਹੀਂ, ਜਿੰਨੀਆਂ ਵੀ ਕੋਈ ਪ੍ਰੋਬਲਮ ਆਈਆਂ, ਮੁਸੀਬਤ ਆਈਆਂ, ਉਹਨਾਂ ਨੂੰ ਮੈਂ ਫੇਸ ਕੀਤਾ। ਬੇਸਿਕਲੀ ਹੋਰ ਗੱਲਾਂ ਬਹੁਤ ਨੇ ਕਰਨ ਵਾਲੀਆਂ, ਹੁਣ ਮੈਂ ਬਹੁਤ ਸਾਰੀਆਂ ਗੱਲਾਂ ਭੁੱਲ ਵੀ ਗਿਆ ਹੋਊਗਾ, ਹੈ ਨਾ ਜੀ। ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿੰਦਾ ਕਿ ਵਿਵੇਕਾਨੰਦ ਨੂੰ ਤੁਸੀਂ ਜ਼ਰੂਰ ਪੜ੍ਹੋ, ਬਹੁਤ ਵਧੀਆ ਸਰਲ ਹਿੰਦੀ ਦੇ ਵਿੱਚ, ਅੱਜ ਕੱਲ੍ਹ ਤਾਂ ਯੂਟਿਊਬ ਦੇ ਉੱਤੇ ਵੀ ਆਉਂਦਾ, ਤੁਹਾਨੂੰ ਲਾਈਫ ਦੇ ਵਿੱਚ ਬਹੁਤ ਕੁਝ ਚੇਂਜਿਸ ਆਉਣਗੀਆਂ, ਤੁਹਾਡੇ ਬੋਲਡ ਹੋਵੋਗੇ। ਉਹਨਾਂ ਦੀਆਂ ਕੁਝ ਗੱਲਾਂ ਇਸ ਤਰ੍ਹਾਂ ਦੀਆਂ, ਕਹਿੰਦੇ ਯੂ ਕੈਨਟ ਬਿਲੀਵ ਇਨ ਗੋਡ ਅਨਟਿਲ ਯੂ ਬਿਲੀਵ ਇਨ ਯੂਅਰ ਸੈਲਫ, ਕਿ ਆਪਾਂ ਕਹਿੰਦੇ ਹਾਂ ਪਰਮਾਤਮਾ ਦੇਖਣਾ, ਪਰਮਾਤਮਾ ਇਜ਼ ਓਨਲੀ ਪੋਸੀਬਲ ਵੈਨ ਯੂ ਗੋ ਵਿਦ ਇਨ, ਅਨਲੈਸ ਯੂ ਸੀ ਯੂਅਰ ਸੈਲਫ, ਅਨਲੈਸ ਯੂ ਸੀ ਯੂਅਰ ਆਤਮਾ, ਯੂ ਕੈਨਟ ਸੀ ਗੋਡ। Because self-realization is essential before God realization. ਜਿੰਨਾ ਚਿਰ ਤੱਕ ਨੋ ਦਾਈ ਸੈਲਫ ਸਾਨੂੰ ਆਪਣੇ ਅੰਦਰ ਦਾ ਨਹੀਂ ਪਤਾ ਲੱਗਦਾ, ਜਦੋਂ ਸਾਨੂੰ ਸਾਡੀ ਆਤਮਾ ਦਾ ਗਿਆਨ ਹੋਜੂਗਾ ਫਿਰ ਪਤਾ ਲੱਗੂਗਾ ਵੀ ਆਤਮਾ ਕਿੱਥੋਂ ਆਈ ਹੈ, ਫਿਰ ਪਰਮਾਤਮਾ ਨਾਲ ਸਾਡਾ ਗਿਆਨ ਪ੍ਰਾਪਤ ਹੋਊਗਾ। ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਹੋਰ ਗੱਲਾਂ ਬੜੀਆਂ ਕਹੀਆਂ, ਬੁੱਕਸ ਦੇ ਵਿੱਚੋਂ ਪੁਆਇੰਟ ਲਏ ਨੇ ਕਿ ਇਫ ਦੇਰ ਇਜ਼ ਅ ਕੌਨਫਲਿਕਟ ਬਿਟਵੀਨ ਹਾਰਟ ਐਂਡ ਬ੍ਰੇਨ ਫੋਲੋ ਯੂਅਰ ਹਾਰਟ। ਜਦੋਂ ਕਈ ਵਾਰੀ ਹੁੰਦਾ ਨਾ ਦੁਵਿਧਾ ਹੁੰਦੀ ਹੈ, ਸਾਨੂੰ ਡਬਲ ਮਾਈਂਡਡ ਹੋ ਜਾਂਦੇ ਹਾਂ ਵੀ ਡਾਈਵੋਰਸ ਕਰਾਂ ਕਿ ਨਾ ਕਰਾਂ, ਘਰ ਛੱਡਾਂ ਕਿ ਨਾ ਛੱਡਾਂ, ਕੈਨੇਡਾ ਜਾਵਾਂ ਕਿ ਨਾ ਜਾਵਾਂ। ਉਹਦੀ ਇੱਕ ਐਗਜ਼ਾਮਪਲ ਹੈ ਵੀ ਜਿਹੜਾ ਡਬਲ ਮਾਈਂਡਡ ਹੁੰਦਾ ਨਾ ਕਦੇ ਕਾਮਯਾਬ ਨਹੀਂ ਹੁੰਦਾ, ਇੱਕ ਪਾਸਾ ਤੁਸੀਂ ਚੂਜ਼ ਕਰਨਾ ਹੁੰਦਾ। ਸੋ ਇੱਕ ਪਾਸਾ ਚੂਜ਼ ਕਰਨ ਦੇ ਲਈ ਵਿਵੇਕਾਨੰਦ ਕਹਿੰਦੇ ਨੇ ਹਮੇਸ਼ਾ ਤੁਸੀਂ ਆਪਣੀ ਆਤਮਾ ਦੀ ਆਵਾਜ਼ ਸੁਣੋ, ਨਾ ਚਾਚੇ ਦੀ ਸੁਣੋ, ਨਾ ਮੰਮੀ ਦੀ ਸੁਣੋ, ਨਾ ਡੈਡੀ ਦੀ ਸੁਣੋ, ਨਾ ਭੂਆ ਦੀ ਸੁਣੋ, ਨਾ ਫੂਫੇ ਦੀ ਸੁਣੋ, ਜਾਂ ਕਿਸੇ ਦੀ ਸੁਣੋ। ਕਿਸੇ ਦੀ ਸੁਣਨ ਦੀ ਗੱਲ ਨਹੀਂ, ਕਿਉਂਕਿ ਉਹਨਾਂ ਦਾ ਦਾਇਰਾ ਲਿਮਿਟਡ ਹੈ। ਪਰ ਜਿਹੜੀ ਤੁਹਾਡੀ ਆਤਮਾ ਹੈ ਉਹ ਤੁਹਾਡੇ ਪਾਸਟ ਬਾਰੇ ਵੀ, ਪ੍ਰੈਜੈਂਟ ਬਾਰੇ ਵੀ ਅਤੇ ਫਿਊਚਰ ਬਾਰੇ ਵੀ ਆਉਂਦਾ। ਅੱਖਾਂ ਵਿੱਚੋਂ ਰੱਬ ਦਾ ਨਾਂ ਲਓ, ਵਾਹਿਗੁਰੂ ਦਾ ਨਾਂ ਲਓ, ਅੱਲਾ ਦਾ ਨਾਂ ਲਓ, ਜੋ ਤੁਹਾਡੀ ਆਤਮਾ ਕਹਿੰਦੀ ਅੰਤਰਾਤਮਾ ਉਹਦੇ ਮੁਤਾਬਕ ਕੰਮ ਕਰੋ, ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਵੋਗੇ। ਤੁਸੀਂ ਦੇਖਿਆ ਹੋਊਗਾ ਸੜਕ ਦੇ ਉੱਤੇ ਕਈ ਵਾਰੀ ਜਾਨਵਰ ਮਰੇ ਪਏ ਹੁੰਦੇ ਨੇ, ਉਹ ਕਿਉਂ ਮਰ ਜਾਂਦੇ ਨੇ? ਬਿਕੋਜ਼ ਦੇ ਆਰ ਡਬਲ ਮਾਈਂਡਡ। ਉਹ ਇਹ ਨਹੀਂ ਸੋਚਦੇ ਵੀ ਉਧਰ ਸਾਹਮਣੇ ਟਰੱਕ ਆ ਰਹੇ ਆ ਜਾਂ ਕਾਰ ਆ ਰਹੀ ਹੈ, ਮੈਂ ਕ੍ਰੋਸ ਕਰ ਦਿੰਦਾ ਸੜਕ ਨਾ ਕਰਾਂ। ਉਹ ਇਸੇ ਅੱਧ 'ਚ ਜਾਂਦੇ ਨੇ, ਫਿਰ ਰੁਕਦੇ ਨੇ ਵੀ ਇੱਧਰ ਜਾਵਾਂ ਕਿ ਉੱਧਰ ਜਾਵਾਂ, ਵੈਸੇ ਸੋਚਦੇ ਨੇ ਟਰੱਕ ਉੱਪਰ ਆ ਕੇ ਚੜ ਜਾਂਦੇ। ਸੋ ਕਦੇ ਵੀ ਡਬਲ ਮਾਈਂਡਡ ਨਾ ਹੋ। ਜਦੋਂ ਕਹਿੰਦੇ ਇਫ ਦੇਰ ਇਜ਼ ਅ ਕੌਨਫਲਿਕਟ ਬਿਟਵੀਨ ਹਾਰਟ ਐਂਡ ਬ੍ਰੇਨ ਫੋਲੋ ਯੂਅਰ ਹਾਰਟ, ਵੀ ਆਤਮਾ ਦੀ ਆਵਾਜ਼ ਸੁਣੋ। ਹੋਰ ਗੱਲਾਂ ਉਹਨਾਂ ਨੇ ਥੋੜ੍ਹੇ ਜਿਹੇ ਪੁਆਇੰਟ ਦਿੱਤੇ ਸਾਡੇ ਕੰਮ 'ਚ, ਜ਼ਿੰਦਗੀ ਦੇ ਕੰਮ ਆਉਣਗੇ। ਕਹਿੰਦੇ ਉਹ ਲੋਕ ਹੂ ਇਜ਼ ਹੈਲਪਿੰਗ ਯੂ, ਜਿਹੜੇ ਲੋਕ ਤੁਹਾਡੀ ਮਦਦ ਕਰਦੇ ਨੇ, ਨੈਵਰ ਐਵਰ ਫੋਰਗੈਟ नेवर एवर फॉरगेट, डोंट फॉरगेट फॉर एवर, कदे भी उन्हें भुलो ना जिन्हें चे थोड़ी जी मदद की है। अज सा ट्रैजडी यह है कलयुग का जमाना है कि जिन्हें भी साड़ी मदद की है जो असी तो अगे निकल जाने वह कहने तू कौन है बई, पहचान दे नहीं वो टीचर है स्कूल का, तुसी मेहनत करके आई एस अफसर आई पी एस अफसर बन गए, उन्होंने कदम काम पै गया तुहाडे ऑफिस च आया तो तुम कहने हाँ जी दसो पता तुहानू हुंदा है तुसी ये गल पक्की है, कदे बंदा भुलदा नहीं पर ईगो का पर्दा पिया हुंदा है। वो कहंदे ने सर जी डीसी साहब तुसी मेरे को मैं तुहाडे स्कूल का टीचर उस स्कूल तुसी पढ़ते हुंदे सी इन्ने साल च पढ़ते हुंदे सी आ सोशल स्टडी पढ़िया जां फलाना पढ़िया, अच्छा मैनू तां पता नहीं। माली नूं कहंदे ने माली इहदा बुला इहनूं चाह पीओगे जी, बाहर बिठा दे इहनूं, इह फिट लानत है। जिहड़ा बंदा किसी की जे बंदे ने जिंदगी किसी की हैल्प की है उन्होंने जे भुल जाए। दूजी गल जे कोई बंदा तुहानू प्यार करदा उन्हू कदे भी नफरत ना करो, जदों तुहाडिया गल्लां दे विच डंग चोभा हुंदियां ने तुसी नफरत करदे हो फिर उहदे तुहानू एक तुसी कंडे बीज रहे हो अपनी लाइफ दे विच। विवेकानंद जी ये भी कहिंदे ने कि जिहनू तुसी बिलीव करदे हो जिहड़ा तुहानू बिलीव करा, चलो ऐ मान लो हू इज बिलीविंग यू नैवर एवर चीट, जिहड़ा तुहानू विश्वास करदा ना तुहाडे ते यकीन करदा उन्हूं यकीन नूं धोखे च ना वरतो, क्योंकि अज तां 21वीं सदी है हजारां एग्जाम्पलां ने संत महापुरशां नूं आला कहिंदा रब है कमरे च बुला के देख लो उत्थे की होया, कमरे च बुला के रेप कर दिंदे ने, आला कहिंदा वी तां परमात्मा है गोपियां दे नाल खेडण दी सानूं आदत है, ते फिर जिद्दन छित्तर पैंदे ने जेल च जांदे ने क्योंकि रब दे घर दी जिहड़ी है ना हत्थ बड़े लंबे ने, देर है भरन देर नहीं, जदों फस जांदे फिर झाकदे ने। ਹਾਂਜੀ ਆਪਾਂ ਦੇਖਦੇ ਹਾਂ ਵੀ ਸੰਤ ਕੀ ਆ, ਕੋਈ ਸੰਤ ਇਹੋ ਜਿਹੇ ਵੀ ਨੇ ਜਿਹੜੇ ਉਹ ਰੇਪ ਕਰਦੇ ਸੀਗੇ ਗਲਤੀ ਨਾਲ, ਕੰਪਿਊਟਰ ਦੀ ਨੌਲੇਜ ਨਹੀਂ, ਕੰਪਿਊਟਰ 'ਚ ਆ ਗਈ ਪ੍ਰੋਬਲਮ ਰਿਪੇਅਰ ਕਰਾਉਣ ਗਏ, ਉਹ ਕੰਪਿਊਟਰ ਵਾਲੇ ਨੇ ਦੇਖਿਆ ਵੀ ਸੰਤ ਜੀ ਆ ਕੀ ਕਰੀ ਜਾਂਦੇ ਨੇ, ਉਹਨੇ ਯੂਟਿਊਬ 'ਤੇ ਪਾਤਾ ਸੰਤ ਜੀ ਫੜੇ ਗਏ। ਹਾਂਜੀ ਸੋ ਇਹ ਜਿਹੜੇ ਪਖੰਡਬਾਜ਼ੀਆਂ ਨੇ ਨਾ ਇਹ ਨਾ ਕਰੋ, ਜਿਹੜਾ ਤੁਹਾਡੇ 'ਤੇ ਯਕੀਨ ਕਰਦਾ ਈਵਨ ਸੰਗਤ ਵੀ ਆ, ਸੰਗਤ ਤੁਹਾਨੂੰ ਰੱਬ ਦੇ ਰੂਪ 'ਚ ਪੂਜਦੀ ਹੈ, ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ, ਲੋਕਾਂ ਨੂੰ ਤਾਂ ਕਹਿੰਦੇ ਹੱਕ ਲਾਲ ਦੀ ਕਮਾਈ ਕਰੋ, ਆਪ ਤੁਸੀਂ ਠੱਗੀਆਂ ਕਰਦੇ ਫਿਰਦੇ ਵੱਡੇ ਵੱਡੇ ਪੈਸੇ ਲੈ ਕੇ ਥੋੜ੍ਹੇ ਜਿਹਾ ਵੰਡ ਦਿੰਦੇ ਹੋ, ਐਰਣ ਕੀ ਚੋਰੀ ਕਰੇ ਸੂਈ ਕਾ ਦੇ ਦਾਨ ਉੱਪਰ ਚੜ੍ਹ ਕੇ ਦੇਖਦੇ ਕਾਵਾ ਵੀ ਭਗਵਾਨ, ਅਤੇ ਬਾਕੀ ਪੈਸਾ ਆਪਣੇ ਬੱਚਿਆਂ ਨੂੰ ਵੰਡ ਦਿੰਦੇ ਹੋ, ਇੱਧਰੋਂ ਉੱਧਰੋਂ ਕਿਸੇ ਦੀ ਕੰਪਨੀ 'ਚ ਵਿੱਚ ਝੂਠਾ ਜਿਹਾ ਮਾਰ ਕੇ ਜਿਹੜਾ ਕੋਈ ਲੀਡਰ ਬੋਲਣ ਵਾਲਾ ਕੋਈ ਬਦਮਾਸ਼ ਹੈ ਉਹਨੂੰ ਪੈਸੇ ਦੇ ਦਿੰਦੇ, ਜਵਾਨ ਬੰਦ ਕਰ ਦਿਓ ਆਪ ਵੀ ਐਸ਼ ਕਰੀ ਜਾਂਦੇ। ਸੋ ਇਸ ਤਰ੍ਹਾਂ ਨਹੀਂ ਚੱਲਦੀਆਂ। ਵਿਵੇਕਾਨੰਦ ਨੇ ਬੜੀ ਸਪੱਸ਼ਟ ਕਹੀ ਸੀਗੀ ਵੀ ਤੁਸੀਂ ਚੀਟ ਨਾ ਕਰੋ ਜੇ ਤੁਹਾਡੇ 'ਤੇ ਕੋਈ ਯਕੀਨ ਕਰਦਾ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀਗੀ ਵੀ ਇੱਕ ਵਾਰ ਕੋਈ ਫਰੈਂਡ ਸੀਗਾ ਉਹਨੇ ਜੋਬ ਦੇ ਲਈ ਅਪਲਾਈ ਕਰਨਾ ਸੀਗਾ, ਜਦੋਂ ਅਪਲਾਈ ਕਰਨਾ ਸੀਗਾ ਤੇ ਉਹਨੇ ਆਪਣੇ ਦੂਸਰੇ ਫਰੈਂਡ ਨੂੰ ਦੱਸਿਆ, ਉਹ ਇਕੱਠੇ ਪੜ੍ਹਦੇ ਸੀਗੇ, ਉਹਨੂੰ ਪਤਾ ਲੱਗਿਆ ਵੀ ਉਹ ਜੋਬ ਨਿਕਲੀ ਆ, ਉਹਦੇ ਘਰੇ ਗਿਆ ਕਹਿੰਦਾ ਯਾਰ ਉਹ ਫਲਾਣੇ ਤੂੰ ਪਟਿਆਲੇ ਚੱਲੇ ਆ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋਬ ਨਿਕਲੀ ਹੈ ਤੇ ਤੂੰ ਮੇਰਾ ਅਪਲਾਈ ਕਰੇਂ, ਉਹ ਕਹਿੰਦਾ ਗੱਲ ਹੀ ਕੋਈ ਨਹੀਂ। ਉੱਥੇ ਪਟਿਆਲੇ ਗਿਆ, ਜਾ ਕੇ ਪਟਿਆਲੇ ਮਨ ਸ਼ਰਾਰਤੀ ਸੀਗਾ, ਉਹਨੂੰ ਪਤਾ ਸੀ ਇਹ ਹੁਸ਼ਿਆਰ ਹੈ ਮੇਰਾ ਦੋਸਤ, ਉਹਨੇ ਅਪਲਾਈ ਨਹੀਂ ਕੀਤਾ, ਉਹਦਾ ਆਪਦਾ ਅਪਲਾਈ ਕਰਿਆ ਆ, ਉਹਦੀ ਇੰਟਰਵਿਊ ਆ ਗਈ। ਜਦੋਂ ਉਹਦੀ ਇੰਟਰਵਿਊ ਆਈ ਉਹਨੇ ਪੁੱਛਿਆ ਵੀ ਇੰਟਰਵਿਊ ਨਹੀਂ, ਕਹਿੰਦਾ ਹਾਂ ਯਾਰ ਮੇਰੀ ਤਾਂ ਆ ਗਈ, ਪਤਾ ਨਹੀਂ ਤੇਰੀ ਕਿਉਂ ਨਹੀਂ ਆਈ, ਕੀਤੀ ਤਾਂ ਬਦਮਾਸ਼ੀ ਸੀ ਨਾ, ਬੇਈਮਾਨੀ ਕੀਤੀ ਸੀ। ਉਹਨੇ ਯੂਨੀਵਰਸਿਟੀ 'ਚ ਗਿਆ ਸਿੱਧਾ, ਵੀ ਜੇ ਇਹ ਵੀ ਆ ਸਕਦੀ ਹੈ ਨਲਾਇਕ ਬੰਦੇ ਦੀ ਤਾਂ ਮੇਰੀ ਕਿਉਂ ਨਹੀਂ ਆਈ। ਉਹਨੇ ਜਦੋਂ ਜਾ ਕੇ ਉੱਥੇ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਉਹ ਕਹਿੰਦੇ ਤੁਹਾਨੂੰ ਅਪਲਾਈ ਨਹੀਂ ਕੀਤਾ। ਧੋਖਾ, ਚੀਟ, ਇਹੋ ਜਿਹੇ ਬੰਦੇ ਨੂੰ ਕਦੇ ਸਿਲੈਕਸ਼ਨ ਨਹੀਂ ਹੋਊਗੀ, ਜੇ ਹੋਊਗੀ ਵੀ ਰੱਬ ਦੀ ਦਰਗਾਹ 'ਚ ਤੁਹਾਨੂੰ ਛਿੱਤਰ ਪੈਣੇ ਹੀ ਪੈਣੇ ਨੇ, ਇੱਥੇ ਵੀ ਪੈਣੇ ਨੇ। ਜਦੋਂ ਤੁਸੀਂ ਕਿਸੇ ਨੂੰ ਚੀਟ ਕਰ ਰਹੇ ਹੋ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ, ਚੋਰ, ਠੱਗ ਅਤੇ ਡਾਕੂ। ਚੋਰ ਤੋਂ ਵੀ ਵੱਜੋਗੇ, ਠੱਗ ਤੋਂ ਵੀ ਵੱਜੋਗੇ, ਪਰ ਸੋਰੀ ਚੋਰ ਤੋਂ ਵੀ ਵੱਜੋਗੇ, ਡਾਕੂ ਤੋਂ ਵੀ ਵੱਜੋਗੇ। ਠੱਗ ਹੁੰਦੇ ਨਾ ਮਿੱਠਾ 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 ਮਿੱਠੀਆਂ ਤਰੀਕੇ ਨਾਲ ਗੱਲਾਂ ਕਰਕੇ ਆਪਣੇ ਸਵਾਰਥ ਲਈ ਪੈਸੇ ਲੁੱਟਦੇ ਨੇ, ਕੋਈ ਸਰੀਰ ਲੁੱਟਦਾ, ਕੋਈ ਕੁਛ ਲੁੱਟਦਾ, ਫਿਰ ਅਲਟੀਮੇਟਲੀ ਰਿਜ਼ਲਟ ਉਹਨਾਂ ਦਾ ਮਾੜਾ ਹੁੰਦਾ। ਸੋ ਇਹ ਸੀ ਸਵਾਮੀ ਵਿਵੇਕਾਨੰਦ। ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਸੋਰੀ ਫਾਰ ਦੈਟ, ਹੋ ਸਕਦਾ ਕਈ ਟੋਪਿਕ ਰਹਿ ਵੀ ਗਏ ਹੋਣ, ਮੈਂ ਯੂਟਿਊਬ 'ਤੇ ਵੀ ਪਾਇਆ। ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜਿਹੜਾ ਮੇਰਾ ਚੈਨਲ ਹੁੰਦਾ ਯੂਟਿਊਬ 'ਤੇ ਜਾਂ ਫੇਸਬੁੱਕ ਹੈ ਜਾਂ ਵੈਬਸਾਈਟ ਹੈ ਉਹਦੇ ਉੱਤੇ ਤੁਸੀਂ ਸ਼ੇਅਰ ਕਰ ਦਿਆ ਕਰੋ, ਕੋਈ ਤੁਹਾਡਾ ਕੀ ਕਸਦਾ, ਕਿਸੇ ਦਾ ਹੋਰ ਫਾਇਦਾ ਹੋ ਜੂਗਾ। ਸੋ ਯੂਟਿਊਬ 'ਤੇ ਜੇ ਜਾਣਾ ਹੋਵੇ ਸਿੱਧੀ ਗੱਲ ਆ, ਯੂਟਿਊਬ ਪਾ ਕੇ ਤੁਸੀਂ ਮੇਰਾ ਨਾਮ ਪਾ ਲਓ ਡਾਕਟਰ ਨਰਿੰਦਰ ਰਵੀ ਗੋਇਲ, ਫੇਸਬੁੱਕ 'ਤੇ ਰਵੀ ਗੋਇਲ .ca ਤੁਸੀਂ ਸ਼ੇਅਰ ਕਰ ਦਿਓ। ਅਤੇ ਜੇ ਤੁਹਾਨੂੰ ਜੈਲਸੀ ਹੈ ਹਾਲੇ ਵੀ ਵਿਵੇਕਾਨੰਦ ਤੋਂ ਪੜ੍ਹ ਕੇ ਤੁਸੀਂ ਕਿਹਦਾ ਫਾਇਦਾ ਨਹੀਂ ਕਰ ਸਕਦੇ, ਫਿਰ ਰੱਬ ਤੁਹਾਡੀ ਮੈਂ ਤਾਂ ਇਹੀ ਕਹਿੰਦਾ ਤੰਦਰੁਸਤੀ ਬਖਸ਼ੇ, ਜਿਸ ਤਰ੍ਹਾਂ ਤੁਸੀਂ ਮਰਜ਼ੀ ਕਰੋ। ਥੈਂਕ ਯੂ ਵੈਰੀ ਮੱਚ, ਕੋਈ ਗਲਤੀ ਹੋ ਗਈ ਉਹਦੇ ਲਈ ਸੋਰੀ ਫਾਰ ਦੈਟ। ਹੁਣ ਸੁਣੋ ਲਾਸਟ ਗਾਣਾ, ਅਤੇ ਮੇਰੇ ਘਰ ਟਾਈਮ ਹੋ ਗਿਆ ਆਪਣਾ। ਨੈਕਸਟ ਵੀਕ ਸੱਚ, ਨੈਕਸਟ ਵੀਕ ਆਪਾਂ ਟਰੱਸਟ ਦੇ ਉੱਤੇ ਹੀ ਗੱਲ ਕਰਾਂਗੇ, ਵਿਸ਼ਵਾਸ ਕਿਹਨੂੰ ਕਹਿੰਦੇ ਨੇ, ਟਰੱਸਟ ਕਿਹਨੂੰ ਕਹਿੰਦੇ ਨੇ, ਯਕੀਨ ਕਿਹਨੂੰ ਕਹਿੰਦੇ ਨੇ, ਭਰੋਸਾ ਕਿਹਨੂੰ ਕਹਿੰਦੇ ਨੇ, ਅਤੇ 21ਵੀਂ ਸਦੀ ਦੇ ਵਿੱਚ ਭਰੋਸੇ ਦਾ ਕਿਵੇਂ ਅਸੀਂ ਜਲੂਸ ਕੱਢ ਰਹੇ ਹਾਂ ਉਹਦੇ ਉੱਤੇ ਗੱਲ ਕਰਾਂਗੇ ਸਿੱਧੇ ਸਾਦੇ ਲਫ਼ਜ਼ਾਂ ਵਿੱਚ। ਅਤੇ ਉਦੋਂ ਤੱਕ ਤੁਸੀਂ ਮੈਨੂੰ ਆਗਿਆ ਦਿਓ। ਥੈਂਕ ਯੂ ਵੈਰੀ ਮੱਚ, ਤੁਸੀਂ ਸੁਣ ਲਓ ਗਾਣਾ, ਅਤੇ ਮੈਂ ਆਪਣੇ ਤਿਆਰੀ ਕਰਾਂ ਜਾਣ ਦੀ। ਥੈਂਕ ਯੂ।
देश की धरती सोना उगले उगले हीरे मोती मेरे देश की धरती
मेरे देश की धरती मेरे देश की धरती सोना उगले उगले हीरे मोती मेरे देश की धरती मेरे देश की धरती
का राग सुनाते हैं
जीवन का राग सुनाते हैं
गम को संदूर हो जाता है खुशियों के कमल मुस्काते हैं
खुशियों के कमल मुस्काते हैं
सुन के रहट की आवाजें सुन के रहट की आवाजें यूं लगे कहीं शहनाई बजे
लगे कहीं शहनाई बजे
आते ही मस्त बहारों के दुल्हन की तरह हर खेत सजे
दुल्हन की तरह हर खेत सजे
मेरे देश की धरती सोना उगले उगले हीरे मोती मेरे देश की धरती
मेरे देश की धरती
You are listening to WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/covid-vaccine. A message from the Government of Canada.
खुशियों पर लिमिट और फन की स्पीड अगर कम हो तो सब कुछ है बोरिंग और ऐसा ही है कुछ आपके इंटरनेट के साथ मगर अब ना लिमिट की फिकर और ना ही स्पीड का गम buzzmax.ca के साथ जी हाँ हाई स्पीड अनलिमिटेड इंटरनेट या होम फोन के साथ बंडल ऑफर के मजे उड़ाइए वो भी अनबिलीवेबल प्राइस में नो कॉन्ट्रैक्ट नो क्रेडिट चेक यानी मैक्स स्पीड अनलिमिटेड फन के साथ फॉर डिटेल्स लॉग ऑन टू buzzmax.ca और कॉल 416-800-0900
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक लियो थ्रू आउट ऑन्टेरियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक लियो 519-622-0660 quicktrucklube.com
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ